ਅਨੁਭਵ ਦੇ ਨਾਲ ਹੀ ਦੱਸ ਦੇਈਦਾ, ਮੈਂ ਉਹਨੂੰ ਇੰਨਾ ਝਿੜਕਿਆ, ਮੈਂ ਤੂੰ ਬਾਬਾ ਜਰਨੈਲ ਸਿੰਘ ਦੀ ਰੀਸ ਕਿਉਂ ਕੀਤੀ, ਵੀ ਮੈਂ ਉਹਨਾਂ ਦੇ ਬਰਾਬਰ ਚੱਲਿਆ ਜੀ, ਮੈਂ ਉਹ ਬਚਪਨ ਤੋਂ ਪੰਜ ਪਾੜ ਜਪਜੀ ਸਾਹਿਬ ਦੇ ਛੋਟੀ ਅਵਸਥਾ ਤੋਂ ਕਰਨ ਲੱਗੇ ਹੋਏ, ਤੂੰ ਹੁਣ ਨਵਾਂ ਨਵਾਂ ਆ ਕੇ ਤਾਂ ਚੜ੍ਹਦਾ ਫਿਰਦਾ। ਕਾਫੀ ਝਿੜਕਾਂ ਝੁੜਕਾਂ ਮਾਰੀਆਂ ਉਹਨੂੰ, ਨਾਲੇ ਮੇਰੇ ਤੋਂ ਵੱਡਾ ਵੀ ਸੀ, ਅਭਿਆਸੀ ਵੀ ਸੀ, ਪਰ ਫਿਰ ਵੀ ਦੋਸਤੀ ਹੋਣ ਕਰਕੇ। ਪਰ ਬਾਅਦ ਵਿੱਚ ਮਹਾਰਾਜ ਦੀ ਕਿਰਪਾ ਉੱਥੇ ਬਹੁਤ ਹੋਈ, ਫਿਰ ਇੰਨੀ ਕਿਰਪਾ ਹੋਈ ਕਿ ਬ੍ਰਹਮ ਗਿਆਨ ਤੱਕ ਹੀ ਬਿਰਤੀ ਚਲੀ ਗਈ ਉਹਦੀ। ਇਸ ਤਰ੍ਹਾਂ ਅਭਿਆਸ ਵਿੱਚ ਹਉਮੈ ਵੀ ਬਹੁਤ ਖਰਾਬ ਕਰਦੀ। ਇਹ ਤੁਹਾਨੂੰ ਵੀ ਜਦ ਕਿਸੇ ਨੂੰ ਲੱਖਾਂ 'ਚੋਂ ਕਿਸੇ ਇੱਕ ਨੂੰ ਕਿਰਪਾ ਹੋਣ ਲੱਗਦੀ ਹੈ, ਇਹ ਨਾ ਸੋਚਿਓ ਕਦੇ ਵੀ ਲੈ ਵੀ ਮੈਂ ਫਰਮ ਫਲਾਣੇ ਦੇ ਬਰਾਬਰ ਚਲਿਆ ਗਿਆ, ਲੈ ਵੀ ਮੈਂ ਵੀ ਉੱਥੇ ਪਹੁੰਚ, ਜਦ ਹੀ ਕੰਮ ਟੁੱਟ ਜਾਣਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਆਪਣੀ ਅਵਸਥਾ ਨੂੰ ਹਉਮੈ ਤੋਂ ਬਚਾ ਕੇ ਜਿੰਨਾ ਰੱਖਿਆ ਜਾਵੇ ਚੰਗਾ ਹੈ।
ਦਰਸ਼ਨ ਪਰਮ ਜੋਤ ਕੋ ਮਿਲ ਹੈ,
ਉੱਥੇ ਪਰਮ ਜੋਤ ਦੇ ਦਰਸ਼ਨ ਹੁੰਦੇ ਨੇ। ਕਥਾ ਸੁਣਾਉਣ 'ਚ ਤਾਂ ਆਪਾਂ ਇੱਕ ਮਿੰਟ ਵੀ ਨਹੀਂ ਲਾਇਆ, ਆਹ ਜੇ ਪਰਮ ਜੋਤ ਤੱਕ ਪਹੁੰਚਣਾ ਇਹਨੂੰ ਕਈ ਚਿਰ ਲੱਗ ਜਾਂਦਾ। ਪਹਿਲਾਂ ਤਾਂ ਅਵਸਥਾ ਬੜੀ ਛੇਤੀ ਖੁੱਲਦੀ ਹੈ, ਪਰ ਜਦੋਂ ਇਹ ਤ੍ਰਿਕੁਟੀ ਤੋਂ ਅੱਗੇ ਜਾਂਦੀ ਅਵਸਥਾ, ਉਦੋਂ ਕਈ ਵਾਰੀ ਸਾਲ ਸਾਲ, ਦੋ ਦੋ ਸਾਲ, ਤਿੰਨ ਤਿੰਨ ਸਾਲ ਲੱਗ ਜਾਂਦੇ। ਉਹਨੂੰ ਕ੍ਰੋਸ ਕਰਨਾ ਇੰਨਾ ਔਖਾ ਹੁੰਦਾ ਹੈ ਕਿ ਜਿਵੇਂ ਉਹ ਸ਼ਬਦ ਆਉਂਦਾ ਨਾ ਕਿ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ, ਅਸਲ ਵਿੱਚ ਇਸ ਅਵਸਥਾ ਦਾ ਸ਼ਬਦ ਹੈ। ਅਸਲ ਵਿੱਚ ਐਸਾ ਜਿੱਥੇ ਬਾਣੀ 'ਚ ਆਉਂਦਾ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਉੱਥੋਂ ਦੀ ਦਸ਼ਾ ਹੈ ਇਹ। ਜਿੱਥੇ ਸਤਿਗੁਰੂ ਸਿੱਖ ਦੀ ਆਪ ਸਹਾਇਤਾ ਕਰਦੇ ਨੇ ਉੱਥੇ, ਕਿਉਂਕਿ ਇਹ ਸਿੱਧ ਗੋਸ਼ਟ ਵਿੱਚ ਆਉਂਦਾ ਬਹੁਤ ਚੀਜ਼ਾਂ ਨੇ, ਉੱਥੇ ਮਹਾਰਾਜ ਲਿਖਦੇ ਨੇ ਬੜੇ ਬੜੇ ਪਹਾੜ ਆਉਂਦੇ ਰਸਤੇ 'ਚ, ਉਹ ਕ੍ਰੋਸ ਕਰਨੇ ਔਖੇ। ਫਿਰ ਸਤਿਗੁਰੂ ਨਾਮ ਦੇ ਸਹਾਰੇ ਜਹਾਜ਼ ਵਾਂਗੂ ਉਡਾ ਕੇ ਲੈ ਜਾਂਦੇ ਗਾਹਾਂ ਤੱਕ, ਦਸਮ ਦੁਆਰ ਤੱਕ ਹੀ ਪਹੁੰਚਣਾ ਔਖਾ ਹੈ। ਅਤੇ ਜਦੋਂ ਉੱਥੇ ਤੱਕ ਪਹੁੰਚ ਜਾਂਦਾ, ਉੱਥੇ ਪਰਮ ਜੋਤ ਦਾ ਝਿਲਮਿਲ ਝਿਲਮਿਲ ਇੰਨਾ, ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੁੰਦਾ, ਕਰੋੜਾਂ ਬਿਜਲੀਆਂ ਜਿੰਨਾ ਪ੍ਰਕਾਸ਼ ਹੁੰਦਾ। ਆਹ ਪਹਿਲਾਂ ਜਿਹੜੀਆਂ ਜੋਤਾਂ ਦਿਖਦੀਆਂ ਇਹ ਤਾਂ ਮਾੜੀਆਂ ਮਾੜੀਆਂ ਹੀ ਹੁੰਦੀਆਂ, ਪਹਿਲਾਂ ਮੋਮਬੱਤੀ ਜਿੰਨੀ ਆ, ਫਿਰ ਉਸ ਤੋਂ ਥੋੜ੍ਹੀ ਜ਼ਿਆਦਾ ਆ, ਫਿਰ ਚੰਗਾ ਸੂਰਜ ਵਰਗਾ ਪ੍ਰਕਾਸ਼ ਹੁੰਦਾ, ਫਿਰ ਹੋਰ ਗਾਹਾਂ। ਇਹ ਤਾਂ ਉਹਨੂੰ ਤਿਆਰ ਕਰਨ ਨੂੰ ਹੀ ਦਿਖਾਉਂਦੇ ਮਾੜੀਆਂ ਮਾੜੀਆਂ ਲਾਈਟਾਂ ਜੀਆਂ, ਸਹਾਰ ਵੀ ਲਊਗਾ। ਜਦੋਂ ਸਹਾਰਨ ਲੱਗ ਜਾਂਦਾ ਕਾਫੀ ਕਾਫੀ ਪ੍ਰਕਾਸ਼, ਫਿਰ ਅਸਲ ਪ੍ਰਕਾਸ਼ ਕਾਫੀ ਦੇਰ ਬਾਅਦ ਹੁੰਦਾ, ਉਸ ਪ੍ਰਕਾਸ਼ ਮੂਹਰੇ ਅੱਖਾਂ ਨਹੀਂ ਖੁੱਲਦੀਆਂ, ਇੰਨਾ ਪ੍ਰਕਾਸ਼ ਹੋ ਜਾਂਦਾ ਕਿ ਕਈ ਵਾਰ ਚਾਰ ਚਾਰ ਘੰਟੇ ਅੱਖਾਂ ਤੋਂ ਦੀਂਹਦਾ ਨਹੀਂ ਸਾਹਮਣੇ, ਇਉਂ ਅੱਖਾਂ ਨੂੰ ਬਹੁਤ ਜ਼ਿਆਦਾ ਝੁੰਧਿਆ ਜਾਂਦੀਆਂ ਨੇ ਜਦੋਂ ਅਕਾਲ ਦਾ ਦਰਸ਼ਨ ਹੁੰਦਾ।
ਜਿਲ ਮਿਲਕਾਰ ਮਹਾਨ ਪ੍ਰਕਾਸ਼ਾ,
ਉੱਥੇ ਫਿਰ ਹਿਲਦਾ ਚਮਕਦਾ ਪ੍ਰਕਾਸ਼ ਹੁੰਦਾ, ਹਿਲਦਾ ਵੀ ਆ ਉਹਦੇ ਵਿੱਚ ਨਿੱਕੇ ਨਿੱਕੇ ਤਾਰੇ ਵੀ ਦਿਖਦੇ, ਉਹ ਬਿਲਕੁਲ ਨੀਲੇ ਰੰਗ ਦਾ ਪ੍ਰਕਾਸ਼, ਚਿੱਟਾ ਅਤੇ ਨੀਲਾ ਦੁਧੀਆ ਰੰਗ ਦਾ ਪ੍ਰਕਾਸ਼ ਹੁੰਦਾ। ਪਹਿਲਾਂ ਇਹ ਪ੍ਰਕਾਸ਼ ਲਾਲ ਰੰਗ ਤੋਂ ਆਰੰਭ ਹੁੰਦਾ, ਫਿਰ ਹਰਾ, ਪੀਲਾ, ਨੀਲਾ, ਜਾਮਨੀ ਜਿਹਾ ਵੀ ਹੁੰਦਾ ਵਿੱਚ। ਫਿਰ ਇਹ ਦੱਸਣ ਵਾਲੇ ਅਭਿਆਸੀ ਸਾਨੂੰ ਦੱਸਦੇ ਰਹਿੰਦੇ ਨੇ, ਕੋਈ ਚੀਜ਼ਾਂ ਅਸੀਂ ਪੜ੍ਹੀਆਂ ਵੀ ਹੁੰਦੀਆਂ, ਕਈਆਂ ਤੋਂ ਦੇਖੀਆਂ ਸਿੱਖੀਆਂ ਵੀ ਹੁੰਦੀਆਂ, ਉਹ ਦੱਸ ਦਈਦੀਆਂ ਵੀ ਆਹ ਚੀਜ਼ਾਂ ਆਉਣੀਆਂ। ਫਿਰ ਇਹਦੇ ਵਿੱਚ ਸਾਰੇ ਪ੍ਰਕਾਸ਼ ਲੰਘ ਕੇ ਫਿਰ ਚਿੱਟਾ ਪ੍ਰਕਾਸ਼, ਪੀਲਾ ਪ੍ਰਕਾਸ਼, ਇਹ ਦੋ ਪ੍ਰਕਾਸ਼ ਗਾਹਾਂ ਦੇ ਆ, ਇੱਕ ਦੁਧੀਆ ਰੰਗ ਦਾ ਪ੍ਰਕਾਸ਼ ਚਿੱਟਾ ਅਤੇ ਇਹ ਪੀਲਾ। ਇਹ ਦੋ ਤਾਂ ਹੋ ਗਏ ਸੌਖੇ, ਤਾਂ ਅੱਖਾਂ ਝੱਲ ਲੈਂਦੀਆਂ, ਪਰ ਆਹ ਜਿਹੜਾ ਇੱਕ ਪ੍ਰਕਾਸ਼ ਹੁਣ ਕਿਹਾ ਨਾ, ਝਿਲਮਿਲ ਝਿਲਕਿਆ ਚਾਂਦਨਾ ਤਾਰਾ, ਬਾਣੀ ਅੰਦਰ ਵੀ ਆਉਂਦੀਆਂ ਨੇ ਸਾਰੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ, ਝਿਲਮਿਲਕਾਰ ਮਹਾਨ ਪ੍ਰਕਾਸ਼ਾ। ਉਹ ਜਿੱਥੇ ਫਿਰ ਮਹਾਨ ਪ੍ਰਕਾਸ਼ ਹੁੰਦਾ ਜਾ ਕੇ, ਇੰਨੀ ਤੇਜ਼ ਲਾਈਟ ਹੈ, ਪਰ ਉਹ ਲਾਈਟ ਸੂਰਜ ਵਾਂਗੂ ਚੁੱਭ ਵੀ ਨਹੀਂ ਹੁੰਦੀ, ਉਹ ਇੰਨੀ ਠੰਡੀ ਠਾਰ ਹੁੰਦੀ ਹੈ, ਜਦੋਂ ਬੰਦਾ ਦੇਖਦਾ ਤਾਂ ਮਨ ਨੂੰ ਟਿਕਾਓ, ਸ਼ਾਂਤੀ, ਇਕਾਗਰਤਾ, ਰਸ, ਸਭ ਕੁਛ ਆਉਣਾ ਸ਼ੁਰੂ ਹੁੰਦਾ। ਬੰਦਾ ਬਿਸਮਾਦ ਅਵਸਥਾ ਚੱਲਿਆ ਜਾਂਦਾ, ਔਰ ਬੰਦਾ ਬਾਹਰ ਨੂੰ ਦੇਖਦਾ ਹੀ ਨਹੀਂ, ਟਿਕਾਓ ਦੀ ਅਵਸਥਾ ਬਣ ਜਾਂਦੀ ਹੈ।
ਜੇ ਪਿਖ ਹਵੈ ਵਸੇਖ ਸੁਖ ਰਾਸਾ,
ਇੱਥੇ ਕਵੀ ਜੀ ਵੀ ਲਿਖਦੇ ਨੇ ਕਿ ਜਿਹਨੂੰ ਗੁਰੂ ਨਾਨਕ ਦੇਵ ਜੀ ਦੱਸ ਰਹੇ ਰਾਜੇ ਨੂੰ ਵਿਸ਼ੇਸ਼ ਸੁੱਖ ਹੁੰਦਾ ਜਿਹਨੂੰ ਦੇਖ ਕਰਕੇ। ਉਹ ਲਾਈਟਾਂ ਉਹੀ ਨਹੀਂ ਹੁੰਦੀਆਂ, ਫਜ਼ੂਲ ਜੀਆਂ ਨਹੀਂ ਹੁੰਦੀਆਂ ਵੀ ਐਵੇਂ ਬੱਲਬ ਦੀ ਲਾਈਟ, ਉਹ ਲਾਈਟਾਂ ਹੋਰ ਚੀਜ਼ ਹੁੰਦੀ, ਉਹਦੇ ਨਾਲ ਸ਼ਾਂਤੀ, ਸੁੱਖ, ਟਿਕਾਓ, ਇਕਾਗਰਤਾ, ਠੰਡ ਪੈਂਦੀ ਹੈ, ਫੁਰਨੇ ਬੰਦ ਹੋ ਜਾਂਦੇ ਨੇ, ਮਨ ਦੇ ਅੰਦਰ ਵਿਕਾਰ ਘੱਟ ਜਾਂਦੇ ਨੇ, ਸ਼ੀਤਲਤਾ ਪੈਦਾ ਹੋ ਜਾਂਦੀ ਹੈ।
ਦੋਹਰਾ ਜਿਉਂ ਜਿਉਂ ਧਰ ਹੀ ਧਿਆਨ ਕੋ ਤਿਉਂ ਤਿਉਂ ਧੁਨ ਵੱਧ ਜਾਏ।
ਹੁਣ ਇਹਦੇ ਵਿੱਚ ਇਹ ਦਿਨੇ ਧੁਨੀ ਘੱਟ ਜਾਂਦੀ ਕਈਆਂ ਦੀ, ਦਿਨੇ ਹੁਣ ਕੰਮ ਕਾਰ ਨੇ, ਸ਼ੋਰ ਹੈ, ਰੌਲਾ ਹੈ, ਜਦੋਂ ਰਾਤ ਨੂੰ ਸਮਾਧੀ ਲਾਉਂਦੇ ਨੇ ਫਿਰ ਧਿਆਨ ਧਰਦੇ ਨੇ, ਉਹ ਧੁਨੀ ਫਿਰ ਵੱਧ ਹੀ ਜਾਂਦੀ ਨਾਮ ਦੀ, ਉਸ ਧੁਨੀ ਦੇ ਵਿੱਚ ਸਾਜ਼ਾਂ ਦੇ ਸਮੇਤ ਸਿਮਰਨ ਸੁਣਦਾ, ਜਿਵੇਂ ਆਪਾਂ ਵਾਜੇ ਜੋੜੀਆਂ ਢੋਲਕੀਆਂ ਲੈ ਕੇ ਘੁੰਗਰੂ ਛੈਣੇ ਵੱਜਦੇ ਹੋਣ ਟੱਲੀਆਂ, ਬੜਾ ਮਿੱਠੀ ਧੁਨੀ ਵਾਹਿਗੁਰੂ ਮੰਤਰ ਦੀ, ਉਹਨੂੰ ਫਿਰ ਜੀਵ ਨੂੰ ਸਰਵਣ ਹੁੰਦੀ ਹੈ।
ਅਸ਼ਟ ਅੰਗ ਹੈ ਯੋਗ ਕਾ ਧਿਆਨ ਧਰਤ ਸੁਖ ਪਾਏ,
ਇਹ ਛੇਵਾਂ ਅੰਗ ਹੈ ਯੋਗ ਦਾ, ਧਿਆਨ, ਧਿਆਨ ਧਰਨਾ, ਅੱਛੇ ਤਰ੍ਹਾਂ ਆਸਣ ਲਾ ਕੇ, ਇਹ ਜੇ ਚੀਜ਼ ਹੋ ਜਾਵੇ ਤਾਂ ਚੰਗੀ ਹੈ। ਆਸਣ ਲਾਓ, ਜਿਵੇਂ ਘਰੇ ਨਿਤਨੇਮ ਆਪਾਂ ਕਰਨਾ, ਕਮਰਾ ਵੱਖਰਾ ਹੋਵੇ ਤਾਂ ਵਧੀਆ ਹੁੰਦਾ, ਉੱਥੇ ਬਹਿਣ ਨੂੰ ਜਿਹੜੀ ਥਾਂ ਬਣਾਈ ਹੁੰਦੀ ਉਹ ਵੀ ਥੱਲਿਓਂ ਥੋੜ੍ਹੀ ਪੋਲੀ ਥਾਂ ਬਾਹਲੀ ਨਾ ਹੋਵੇ, ਇਹ ਨਾ ਬਿਲਕੁਲ ਹੀ ਗੱਦਾ ਰੱਖਣਾ, ਜਿਵੇਂ ਤਲਾਈ ਜੀ ਵਿਛਾਈ ਹੁੰਦੀ ਥੱਲੇ, ਇੰਨਾ ਕੁ ਪੋਲਾ ਬਹਿਣ ਵਿੱਚ ਸੁਖੈਨ ਜਿਹਾ ਬੈਠੇ, ਅੰਦਰ ਉੱਥੇ ਜੋੜਾ ਨਾ ਜਾਂਦਾ ਹੋਵੇ, ਥੋੜ੍ਹੀ ਬਹੁਤ ਧੂਫ ਖੁਸ਼ਬੂ ਹੋਵੇ, ਇਸ ਤਰ੍ਹਾਂ ਦੀਆਂ ਚੀਜ਼ਾਂ ਕੋਲ ਜਲ ਜ਼ਰੂਰ ਰੱਖੇ, ਜਲ ਅੱਛਾ ਹੁੰਦਾ। ਪੁਰਾਣੇ ਲੋਕ ਸਮੁੰਦਰ ਕਿਨਾਰੇ, ਨਦੀ ਕਿਨਾਰੇ, ਸਰੋਵਰ ਕਿਨਾਰੇ ਅਤੇ ਇਸ ਤਰ੍ਹਾਂ ਹੀ ਬੈਠ ਕੇ, ਪੁਰਾਣੇ ਲੋਕ ਜਾਂ ਨਹੀਂ ਫਿਰ ਕਿਤੇ ਤਾਂ ਜਲ ਕੋਲ ਰੱਖ ਕੇ ਭਗਤੀ ਕਰਨੀ, ਜਲ ਦੇ ਵਿੱਚ ਪਵਿੱਤਰਤਾ ਬਹੁਤ ਜ਼ਿਆਦਾ ਹੁੰਦੀ। ਇਸ ਤਰ੍ਹਾਂ ਕਰਨ ਦੇ ਨਾਲ ਜੀਵ ਅਭਿਆਸ ਕਰੇ, ਤਿਉਂ ਤਿਉਂ ਉਹਦੇ ਮਨ ਨੂੰ ਆਨੰਦ ਬਣਦਾ, ਧਿਆਨ ਜਿਹੜਾ ਪਰਮਾਤਮਾ ਵਿੱਚ ਲੱਗਦਾ, ਚਾਰੇ ਪਾਸੇ ਉਹ ਧਿਆਨ ਹਟਾ ਲੈਣਾ, ਇੱਕ ਨਿੱਤ ਸੁੱਖ ਪਰਮਾਤਮਾ ਦੇ ਵਿੱਚ। ਸਤਿਗੁਰੂ ਨੇ ਇੱਥੇ ਇਸ ਧਿਆਨ ਨੂੰ ਇਉਂ ਕਿਹਾ, ਧੁਨ ਮੈਂ ਧਿਆਨ, ਧੁਨੀ ਵਿੱਚ ਧਿਆਨ ਲਾ ਲਵੇ, ਇਹ ਵੀ ਉਹੀ ਗੱਲ ਹੈ। ਜਿੱਥੇ ਕਿ ਜੀ ਕਰਦਾ, ਜਿਵੇਂ ਮਨ ਟਿਕਦਾ, ਗਾਵੀ ਹੈ ਸੁਣੀਆ, ਮਨ ਰੱਖੀ ਹੈ ਭਾਵ, ਇਹ ਵੀ ਇਹੀ ਚੀਜ਼ ਹੈ। ਬਾਣੀ ਨੂੰ ਪੜ੍ਹਦਿਆਂ ਹੋਇਆਂ ਅਸਲ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਧਿਆਨ ਮੈਂ ਨਾ ਆਵੈ ਜੋ ਤਾਂ ਕੋ ਧਿਆਨ ਕੀਜੀਐ ਧਿਆਈਐ। ਫਿਰ ਕਹਿੰਦੇ ਨੇ, ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਧਿਆਨ ਕਰੋ ਪਰਮਾਤਮਾ ਦਾ। ਇਸ ਤਰ੍ਹਾਂ ਪਰਮਾਤਮਾ ਦਾ ਧਿਆਨ ਕਰਨ ਦੇ ਨਾਲ ਇਹ, ਕਿਉਂਕਿ ਹੁਣ ਆਪਾਂ ਨੂੰ ਇਹਨਾਂ ਯੁੱਗਾਂ 'ਚ ਲੋੜ ਪੈਣੀ, ਟੈਨਸ਼ਨ ਮੁਕਤ ਇਹੀ ਕਰਦਾ। ਜਿੰਨੀ ਟੈਨਸ਼ਨ ਅੱਜ ਦੇ ਯੁੱਗ ਵਿੱਚ ਇੰਨੀ ਟੈਨਸ਼ਨ ਹੈ, ਇਹ ਨਿਆਣੇ ਨੇ ਆਪ ਹੀ ਖੜੀ ਕੀਤੀ, ਬੱਚੇ ਨੇ, ਪਰਮਾਤਮਾ ਦੇ ਜਿਹੜੇ ਨਿਆਣੇ ਹੈ, ਪਰਜਾ ਪਰਮਾਤਮਾ ਦੀ, ਇਹਨੇ ਧੱਕੇ ਨਾਲ ਹੀ ਇਹ ਟੈਨਸ਼ਨਾਂ ਕ੍ਰੀਏਟ ਕੀਤੀਆਂ ਆਪਣੇ ਆਪ ਹੀ। ਇਹਨੂੰ ਕਿਹਾ ਨਹੀਂ ਸੀ ਮਹਾਰਾਜ ਨੇ ਕਿ ਇੰਨੇ ਪੰਗੇ ਲੈਣ ਨੂੰ, ਇਹ ਵਧੋ ਵਧੀ ਐਵੇਂ ਅਸਲ ਵਿੱਚ ਦੌੜ ਪੈਦਾ ਹੋ ਗਈ, ਬਈ ਮੈਂ ਮੌਰਗੇਜ ਲੈ ਕੇ ਵੱਡਾ ਘਰ ਲੈਣਾ। ਇਹ ਦੌੜ ਨਾ ਲਾਓ, ਉਹ ਨਾ ਲਾਓ, ਕਰਜ਼ੇ ਥੱਲੇ ਆ ਜਾਂਦੇ, ਫਿਰ ਤੰਗ ਹੁੰਦੇ ਹੋ। ਜਿੱਥੇ ਰੱਬ ਰੱਖੇ ਉੱਥੇ ਹੀ ਸਵਰਗ ਹੈ, ਬਸ ਜਿੱਥੇ ਬਹੁਤ ਸੌਖੇ ਜੇ ਰਹਿਣਾ ਸਿੱਖੋ। ਔਰ ਕਰਜ਼ਾ ਜਿਹੜਾ ਚੜ੍ਹਾਈ ਜਾਣਾ, ਜ਼ਿਮੀਂਦਾਰ ਕਰਜ਼ਾ ਲੈ ਲੈਂਦੇ ਨੇ, ਫਿਰ ਕਿਹੜਾ ਕੋਈ ਭਗਤੀ ਕਰਨੀ ਕਿ ਧਿਆਨ ਲਾਉਣਾ, ਫਿਰ ਲੈ ਲੈਂਦੇ ਨੇ, ਅਖੀਰ ਫਿਰ ਉਹ ਫਾਹਾ ਲੈ ਲੈਂਦੇ ਨੇ, ਕਰਜ਼ੇ ਨਾਲ ਫਾਹਾ ਲੈ ਕੇ ਚੜ੍ਹਾਈਆਂ ਕਰ ਜਾਂਦੇ ਨੇ। ਇਸੇ ਤਰ੍ਹਾਂ ਇੱਥੇ ਵੀ ਲੋਕ ਫਾਹਾ ਲੈ ਲੈਂਦੇ ਨੇ, ਵੀ ਹੁਣ ਫਸ ਗਏ ਸੀ ਤਾਂ ਜੀ, ਕਿਉਂ ਫਸਦੇ ਹੋ? ਰੱਬ ਤੋਂ ਮੰਗੋ, ਸਿਮਰਨ ਕਰੋ, ਮਹਾਰਾਜ ਨੇ ਦੇਣੀ ਹੋ ਮਾਇਆ ਤਾਂ ਉੱਦਾਂ ਹੀ ਦੇ ਦੂ, ਕਰਜ਼ਾ ਲੈ ਕੇ ਜ਼ਰੂਰ ਵਧਾਉਣੀ ਆਪਾਂ ਨੇ। ਇਸ ਕਰਕੇ ਇਹਨਾਂ ਚੀਜ਼ਾਂ ਵੱਲ ਜਿਹੜਾ ਧਿਆਨ ਦੇਣਾ ਨਾ ਆਪਣਾ, ਭਗਤੀ ਵਿੱਚ ਜ਼ਿਆਦਾ ਧਿਆਨ ਦਿਓ। ਭਗਤੀ ਕਰਨ ਵਾਲੇ ਨੂੰ ਸੁੱਤੇ ਸਿੱਧੀ ਮਾਇਆ ਬਥੇਰੀ ਆਈ ਜਾਂਦੀ ਹੈ, ਕੋਈ ਲੋੜ ਨਹੀਂ ਪੈਂਦੀ ਉਹਨੂੰ, ਕਿਉਂ ਸਤਿਗੁਰੂ ਮਹਾਰਾਜ ਸਮਝਾ ਰਹੇ ਹਨ।
ਚੌਪਈ ਦਵੈ ਪ੍ਰਕਾਰ ਕੋ ਲਖੋ ਸੋ ਧਿਆਨਾ,
ਇਹ ਹੁਣ ਦੋ ਪ੍ਰਕਾਰ ਦਾ ਕਹਿੰਦੇ ਧਿਆਨ ਤੁਹਾਨੂੰ ਦੱਸਦੇ ਆ, ਦੋ ਤਰ੍ਹਾਂ ਦਾ ਧਿਆਨ ਹੁੰਦਾ।
ਵਾਹਿਕਾਂਤਰੀਕ ਵਖਾਨਾ,
ਇੱਕ ਬਾਹਰ ਮੁਖੀ ਧਿਆਨ ਹੁੰਦਾ, ਇੱਕ ਅੰਦਰ ਧਿਆਨ, ਅੰਤਰੀਬ ਅੰਦਰ ਨੂੰ ਧਿਆਨ ਲੈ ਕੇ ਜਾਣਾ।
ਵਿਸ਼ਨ ਚਤੁਰਭੁਜ ਕੋ ਜੋ ਧਿਆਨਾ,
ਸੋ ਜਿਹੜਾ ਪਰਮੇਸ਼ਰ ਦਾ ਧਿਆਨ ਕਰਨਾ ਹੈ, ਐਸਾ ਧਿਆਨ ਕੇ ਜਿਹੜਾ ਸਰਗੁਣ ਸਰੂਪ ਦਾ ਧਿਆਨ ਕਰਨਾ, ਗੁਰੂ ਨਾਨਕ ਦੇਵ ਜੀ ਦਾ ਸਰੂਪਾਂ ਦਾ ਧਿਆਨ ਕਰਨਾ।
ਸੋ ਬਾਹਰ ਕਾ ਜਾਨ ਸੁਜਾਨਾ,
ਇਹ ਬਾਹਰਲਾ ਧਿਆਨ ਹੈ। ਜਿਵੇਂ ਆਪਾਂ ਕਹੀਏ ਵੀ ਧਿਆਨ ਕਰਨਾ ਫੋਟੋ ਦਾ ਕਰ ਲੈਂਦੇ ਕਈ ਲੋਕ, ਜਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਧਿਆਨ ਕਰ ਲੈਂਦੇ ਨੇ ਲੋਕ, ਇਹ ਬਾਹਰ ਦਾ ਧਿਆਨ ਹੈ। ਸਰਗੁਣ ਦਾ ਧਿਆਨ ਆਮ, ਇਹ ਵੀ ਗੱਲ ਅੱਜ ਵਿਚਾਰ ਹੋਈ ਸੀ ਕਿਸੇ ਵਿਦਵਾਨ ਦੇ ਨਾਲ, ਇਹ ਵੀ ਗੱਲ ਹੁੰਦੀ ਹੈ। ਉਹ ਕਹਿੰਦਾ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ, ਸਾਰੀਆਂ ਚੀਜ਼ਾਂ ਰਿਜੈਕਟ ਕਰੀ ਜਾਂਦੇ ਸੀ। ਮੈਂ ਕਿਹਾ ਸ਼੍ਰੀਮਾਨ ਜੀ, ਜਿੱਥੇ ਹੁਣ ਤੁਹਾਡੀ ਅਵਸਥਾ, ਤੁਹਾਡੀ ਉਮਰ ਹੈਗੀ ਹੁਣ 60 ਸਾਲ, ਜਦੋਂ 60 ਸਾਲ ਦੀ ਉਮਰ ਵਿੱਚ ਵਿਦਿਆਰਥੀ ਇਸ ਪਾਸੇ ਦਾ ਚੱਲਦਾ। ਇੱਕ ਤੁਸੀਂ ਜਦੋਂ ਮੈਂ ਕਿਹਾ ਚੌਥੇ ਪੰਜਵੇਂ ਸਾਲ ਵਿੱਚ ਸੀ, ਘਰਦਿਆਂ ਨੇ ਜਦੋਂ ਕਾਇਦਾ ਲੈ ਕੇ ਦਿੱਤਾ ਪਹਿਲੀ ਕਲਾਸ 'ਚ ਊੜੇ ਐੜੇ ਦਾ ਏ ਬੀ ਸੀ ਦਾ, ਉੱਥੇ ਸੀਗੀਆਂ ਫੋਟੋਆਂ ਏ ਫਾਰ ਐਪਲ, ਬੀ ਫਾਰ ਬੋਏ, ਊੜਾ ਊਠ, ਐੜਾ ਅੰਬ, ਨਾਲ ਛਾਪਿਆ ਹੋਇਆ ਸੀ ਨਾ ਅੰਬ। ਨਹੀਂ ਤਾਂ ਨਿਆਣੇ ਨੂੰ ਕੀ ਪਤਾ ਲੱਗੂ ਸੱਸਾ ਸੇਬ ਕੀ ਹੁੰਦਾ। ਕਹਿੰਦਾ ਹਾਂ ਇਹ ਤਾਂ ਗੱਲ ਠੀਕ, ਨਵੇਂ ਬੱਚੇ ਲਈ ਥੋੜ੍ਹੀ ਜਿਹੀ ਚੀਜ਼ ਦੀ ਸਾਨੂੰ ਲੋੜ ਪੈਂਦੀ ਸਿਖਾਉਣ ਦੀ। ਨਵੇਂ ਬੰਦੇ ਨੂੰ ਅਸੀਂ ਕੀ ਦੱਸਾਂਗੇ ਵੀ ਗੁਰੂ ਨਾਨਕ ਦੇਵ ਜੀ ਕਿੱਦਾਂ ਦੇ ਸੀ, ਜੇ ਫੋਟੋ ਨਾ ਦਿਖਾਈ ਉਹਦੇ ਫਿਰ ਮਨ ਦੇ ਉੱਤੇ ਉਸ ਚੀਜ਼ ਦਾ ਅਕਸ ਪੈਂਦਾ ਵੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਦਾੜਾ ਸੀ, ਸੁੰਦਰ ਦਸਤਾਰਾ ਸੀ। ਇਸੇ ਪ੍ਰਕਾਰ ਦਸਵੇਂ ਪਾਤਸ਼ਾਹ ਦੀ ਚਿੱਤਰ ਸ੍ਰੀ ਸਾਹਿਬ ਪਹਿਨੀ ਹੋਈ ਆ। ਬੱਚੇ ਦੇ ਉੱਤੇ 5-6 ਸਾਲ ਦਾ, 7 ਸਾਲ ਦਾ, 10 ਸਾਲ ਦਾ ਬੱਚਾ, ਉਹਨੂੰ ਤਾਂ ਇਹ ਮੂਰਤਾਂ ਸਮੇਤ ਹੀ ਸਾਰਾ ਕੁਝ ਦੱਸਿਆ ਜਾਂਦਾ ਵੀ ਆਹ ਦੇਖ ਕਿਰਪਾਨ ਪਾਈ ਮਹਾਰ ਨੇ, ਚੱਕਰ ਸਿਰ 'ਤੇ ਕਲਗੀ ਲਾਈ ਹੋਈ ਆ, ਸੁੰਦਰ ਘੋੜੇ 'ਤੇ ਨੇ ਨੀਲਾ ਘੋੜਾ ਦਿਖਾਇਆ ਜਾਂਦਾ। ਜੇ ਆਪਾਂ ਬਿਨਾਂ ਉਹ ਚਿੱਤਰ ਤੋਂ ਉਹਨੂੰ ਕਹਿੰਦੇ ਆਏ ਓਂ ਗੁਰੂ ਨਾਨਕ ਦੇਵ ਜੀ ਹੋਏ, ਕਿਵੇਂ ਹੋਏ ਉਹ ਪਤਾ ਹੀ ਨਹੀਂ। ਚਿੱਤਰ ਦੇ ਨਾਲ ਕਾਫੀ ਫਰਕ ਪੈ ਜਾਂਦਾ ਪਹਿਲੀਆਂ ਸਟੇਜਾਂ 'ਚ, ਬਾਅਦ ਵਿੱਚ ਹੌਲੀ ਹੌਲੀ ਜਦੋਂ ਵਿਦਿਆਰਥੀ ਉੱਪਰਲੀ ਕਲਾਸ ਜਾਂਦਾ। ਆਹ ਜਿਹੜੀਆਂ ਪੁਸਤਕਾਂ ਜਿਹੜੀਆਂ ਜ਼ਿਆਦਾ ਵੱਡੀਆਂ ਜਿਨ੍ਹਾਂ ਦੀਆਂ ਐੱਮ ਏ ਦੀਆਂ ਕਿਤਾਬਾਂ ਨੇ, ਉਹਨਾਂ ਦੀ ਕਿਤਾਬ 'ਚ ਕੋਈ ਫੋਟੋ ਘੱਟ ਹੀ ਹੁੰਦੀ ਆ, ਅੱਖਰ ਹੀ ਅੱਖਰ ਭਰੇ ਪਏ ਨੇ। ਉਹ ਸਰਗੁਣ ਤੋਂ ਨਿਰਗੁਣ ਤੱਕ ਚਲਿਆ ਜਾਂਦਾ, ਭਾਵ ਪਹਿਲਾਂ ਫੋਟੋਆਂ ਤੋਂ ਹੌਲੀ ਹੌਲੀ ਅੱਖਰ ਤੱਕ ਚਲਿਆ ਜਾਂਦਾ। ਅੱਖਰ ਤੋਂ ਬਾਅਦ ਉਹ ਜਦੋਂ ਲੈਕਚਰਾਰ ਬਣ ਜਾ, ਲੈਕਚਰ ਕਰਦਾ, ਫਿਰ ਜ਼ਬਾਨੀ ਕਰੀ ਜਾਂਦਾ, ਫਿਰ ਇਸ ਤੋਂ ਵੀ ਉੱਤੇ ਚਲਿਆ ਜਾਂਦਾ, ਸ਼ਬਦ ਉਹਦੀ ਜ਼ਬਾਨ 'ਤੇ ਹੀ ਆ ਜਾਂਦਾ। ਉਹੀ ਸ਼ਬਦ ਬੋਲ ਕੇ ਉਹ ਬਲੈਕ ਬੋਰਡ 'ਤੇ ਲਿਖ ਕੇ ਵਿਦਿਆਰਥੀਆਂ ਨੂੰ ਆਕਾਰ ਬਣਾ ਕੇ ਸਮਝਾਉਂਦਾ। ਦੇਖੋ ਆਕਾਰ ਤੋਂ ਹੀ ਗੱਲ ਚੱਲੀ, ਆਕਾਰ 'ਤੇ ਹੀ ਫੇਰ ਆ ਗਈ। ਇਸ ਕਰਕੇ ਆਕਾਰ ਜਿਹੜਾ ਹੈ ਨਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ। ਹੁਣ ਆਪਾਂ ਵੀ ਤਾਂ ਆਪਣੀ ਫੋਟੋ ਖਿਚਾਉਂਦੇ ਹੀ ਹਾਂ ਅਤੇ ਫੋਟੋ ਲਾਉਂਦੇ ਹਾਂ, ਆਹ ਦਾਦਿਆਂ ਦੀਆਂ ਪੜਦਾਦਿਆਂ ਦੀਆਂ ਲੋਕ ਸੰਭਾਲ ਕੇ ਬੈਠੇ ਆ, ਆਹ ਤੇਰੇ ਦਾਦਾ ਜੀ ਹੁੰਦੇ ਸੀ, ਇਹ ਪੜਦਾਦਾ ਜੀ ਹੁੰਦੇ ਸੀ ਤੇਰੇ, ਆਹ ਤੇਰੀ ਨਾਨੀ ਹੁੰਦੀ ਸੀ, ਉਹ ਵੀ ਤਾਂ ਦਿਖਾਉਂਦੇ, ਫਿਰ ਉਹ ਕਹੀ ਜੀ ਹੁੰਦੀ ਸੀ ਫੋਟੋ ਨਾਲ, ਜਿਹੜਾ ਨਿਆਣੇ ਨੂੰ ਹੋਰ ਪਤਾ ਲੱਗ ਜਾਂਦਾ। ਇਸ ਤਰ੍ਹਾਂ ਜੇ ਤਾਂ ਡਿੱਗਣਾ ਖੱਬੇ ਨੂੰ ਸਾਡੇ ਬੰਦਿਆਂ ਨੇ ਤਾਂ ਖੱਬੇ ਨੂੰ ਹੀ ਡਿੱਗ ਪੈਣਾ, ਸਾਰਾ ਹੀ ਉੱਲਰ ਜਾਣਾ। ਜੇ ਸੱਜੇ ਨੂੰ ਡਿੱਗਣਾ ਤਾਂ ਸੱਜੇ ਪਾਸੇ ਨੂੰ ਸਾਰਾ ਹੀ ਡਿੱਗ ਪੈਣਾ, ਵਿਚਕਾਰ ਜੇ ਖੜਨਾ ਪੈਂਦਾ। ਜਿੱਥੇ ਜਿਹੇ ਜੇ ਲੋੜ ਹੁੰਦੀ ਵਿਦਿਆਰਥੀ ਦੀ, ਉੱਥੋਂ ਉਹਨੂੰ ਢੰਗ ਨਾਲ ਸਮਝਾਇਆ ਜਾਂਦਾ।
ਗੁਰ ਕੇ ਸ਼ਬਦ ਵਿਖੈ ਸੋ ਜੋ ਜੋਰਾ।
ਹੁਣ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਇਹਨੂੰ ਜੋੜਿਆ ਹੈ, ਜਿਹੜਾ ਪਹਿਲਾਂ ਕੀ ਕੀਤਾ, ਪਹਿਲਾਂ ਬਾਹਰ ਮੁਖੀ ਧਿਆਨ ਕੀਤਾ ਸੀ, ਉਹਦੇ ਵਿੱਚ ਤਾਂ ਫੋਟੋ ਦਾ ਹੀ ਹੈ, ਮਹਾਰਾਜ ਦੇ ਸਰੂਪ ਦਾ ਹੀ ਹੈ, ਬਾਹਰਲਾ ਗਿਆਨ ਦੇਣਾ। ਹੁਣ ਅੰਤਰਮੁਖੀ ਧਿਆਨ ਦੱਸਦੇ ਕਿ ਗੁਰੂ ਦੇ ਸ਼ਬਦ ਵਿੱਚ ਜਿਹੜਾ ਧਿਆਨ ਜੋੜਨਾ, ਇਹ ਅੰਤਰਮੁਖੀ ਧਿਆਨ
ਹੈ।
ਇਹਦੇ ਵਿੱਚ ਵੀ ਧਿਆਨ ਜਦੋਂ ਜੋੜਨਾ, ਵਾਹਿਗੁਰੂ ਵਾਹਿਗੁਰੂ ਕਹਿਣਾ, ਜਾਂ ਤਾਂ ਨਾਭੀ 'ਚ ਧਿਆਨ ਰੱਖ ਲਵੇ ਆਪਣੀ ਧੁੰਨੀ 'ਚ, ਜਾਂ ਹਿਰਦੇ 'ਚ ਧਿਆਨ ਰੱਖ ਲਵੇ, ਜਾਂ ਕਹਿੰਦੇ ਨਾਸਕਾ ਦੇ ਮੂਹਰਲੇ ਪਾਸੇ। ਇਸੇ ਤਰੀਕੇ ਨਾਲ ਉਹਨਾਂ ਦੇ ਵੱਲ ਜਿਹੜਾ ਮਨ ਦੇ ਅੰਦਰ ਧਿਆਨ ਰੱਖਣਾ,
ਕਹਿ ਭੂਕੇ ਕਹਿ ਦਸਵੇਂ ਦੁਆਰਾ,
ਜਾਂ ਭੂਕੇ ਤੋਂ ਭਾਵ ਹੁੰਦਾ ਭਰਵੱਟਿਆਂ ਦੇ ਵਿੱਚ, ਵਿਚਕਾਰ ਆਗਿਆ ਚੱਕਰ ਹੁੰਦਾ ਸੈਂਟਰ 'ਚ, ਜਾਂ ਫਿਰ ਦਸਵੇਂ ਦੁਆਰ ਵਿੱਚ ਧਿਆਨ ਰੱਖਣਾ। ਤੋ ਇਹ ਜਿਨ੍ਹਾਂ ਨੇ ਕੁਛ ਨਹੀਂ ਕਮਾਈ ਕਰਨੀ, ਜਿਹੜੇ ਕਹਿੰਦੇ ਗੱਲਾਂ ਹੁੰਦੀਆਂ ਹੀ ਨਹੀਂ, ਇਹ ਐਂ ਨਹੀਂ ਹੁੰਦੀਆਂ, ਉਹ ਤਾਂ ਸਾਰੀ ਜ਼ਿੰਦਗੀ ਦੇਖ ਲਓ ਜੀਰੋ 'ਤੇ ਹੀ ਖੜਾ ਰਹਿਣਾ, ਉਹਨੂੰ ਤਾਂ ਕੋਈ ਨਾ ਪ੍ਰਾਪਤੀ ਕਰਨੀ, ਨਾ ਉਹਨੇ ਸਿਰੇ ਲੱਗਣਾ, ਉਹ ਤਾਂ ਨਿੰਦਕ ਜੇ ਐਂ ਵਿਚਾਰੇ ਚੜ੍ਹਾਈਆਂ ਕਰ ਜਾਣਗੇ, ਉਹਨਾਂ ਨੇ ਨਹੀਂ ਪ੍ਰਾਪਤੀ ਕਰਨੀ। ਪਰ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਹੋਣ ਕਰਕੇ ਆਪਾਂ ਦੱਸਦੇ ਵੀ ਇਹ ਹੈ, ਪਰ ਇਹਦੇ 'ਚ ਮਿਹਨਤ ਦੀ ਲੋੜ ਪੈਂਦੀ ਹੈ, ਧਿਆਨ ਦੇ ਨਾਲ ਥੋੜ੍ਹਾ ਜਿਹਾ ਛੇਤੀ ਕਿਰਪਾ ਹੋ ਜਾਂਦੀ। ਆਹ ਜੇ ਉਹ ਵੀ ਧਿਆਨ ਧੁਨ ਵਿੱਚ ਕਰਾਂਗੇ ਜਾਂ ਫਿਰ ਸੁਣਾਂਗੇ, ਉਹਦੇ ਵਿੱਚ ਵੀ ਕਿਰਪਾ ਹੋ ਜਾਂਦੀ ਹੈ। ਤਾਂ ਤਾਂ ਧਿਆਨ ਥੋੜ੍ਹਾ ਥੋੜ੍ਹਾ ਲਾ ਕਰਕੇ, ਕਿਉਂਕਿ ਪ੍ਰਕਾਸ਼ ਦਾ ਧਿਆਨ ਦੇਣਾ ਜ਼ਰੂਰੀ ਹੈ ਕਿ ਮੇਰੇ ਹਿਰਦੇ 'ਚ ਇੱਥੇ ਪ੍ਰਕਾਸ਼ ਹੈ, ਇੱਥੇ ਪ੍ਰਕਾਸ਼ ਹੈ, ਜਾਂ ਦਿਲ ਵਿੱਚ ਵੀ ਆਪਣਾ ਇੱਥੇ ਧੱਕ ਧੱਕ ਕਰਦਾ ਦਿਲ, ਜਿਹੜਾ ਖੂਨ ਨੂੰ ਹੀ ਸਾਫ਼ ਕਰਦਾ ਇਕੱਲਾ, ਇਹਦੇ ਵਿੱਚ ਵੀ ਜੋਤ ਹੀ ਕਰਦੀ ਹੈ। ਆ ਜੋਤ ਨਾਲ ਦਿਲ ਚੱਲਦਾ, ਇੱਕ ਜੋਤ ਉੱਥੇ ਰੱਖੀ ਹੋਈ ਹੈ, ਇੱਕ ਕੰਠ ਵਿੱਚ ਰੱਖੀ ਹੋਈ ਹੈ, ਇੱਕ ਸਿਰ ਵਿੱਚ ਰੱਖੀ ਹੋਈ ਹੈ, ਇੱਕ ਆਗਿਆ ਚੱਕਰ 'ਚ ਜੋਤ ਹੈ, ਇੱਕ ਛਾਤੀ ਦੇ ਵਿੱਚ, ਇੱਕ ਹਿਰਦੇ 'ਚ, ਰੱਖੀ ਹੋਈ ਆ, ਇੱਕ ਧੁੰਨੀ 'ਚ ਇੱਕ ਧੁੰਨੀ ਤੋਂ ਥੱਲੇ, ਇਹ ਪੂਰੇ ਸਰੀਰ ਦੀ ਕਿਰਿਆ ਨੂੰ ਇਹ ਲਾਈਟਾਂ ਚਲਾਉਂਦੀਆਂ ਨੇ। ਸਾਇੰਸਦਾਨਾਂ ਨੇ ਤਾਂ ਕਾਢ ਕੱਢ ਵੀ ਲਈ ਆ। ਤਾਂ ਮੈਂ ਤਾਂ ਉਹਨਾਂ ਦੇਖਿਆ ਸੀ, ਸਾਇੰਸਦਾਨਾਂ ਨੇ ਦਿਖਾਇਆ ਸੀ ਇੱਕ ਵਾਰੀ ਡਿਸਕਵਰੀ 'ਤੇ, ਮੈਂ ਦੇਖਿਆ ਸੀਗਾ ਉਹ, ਮੈਂ ਵੀ ਹੈਰਾਨ ਸੀ, ਬਿਲਕੁਲ ਸੇਮ ਉੱਦਾਂ ਦੀ ਲਾਈਟ ਬਣਾ ਕੇ ਦਿਖਾਈ ਉਹਨਾਂ ਨੇ, ਜਾਮਨੀ ਜੇ ਰੰਗ ਦੀ ਲਾਈਟ ਜਾਵੇ। ਕਹਿੰਦੇ ਹਰ ਸੈਕਿੰਡ ਤੋਂ ਬਾਅਦ ਉਹ ਲਾਈਟ ਐਂ ਲੰਘਦੀ ਦਿਮਾਗ ਦੇ ਵਿੱਚ ਦੀ, ਇੱਧਰ ਜਾਂਦੀ ਇੱਧਰ ਜਾਂਦੀ। ਸਾਇੰਸ ਕਾਫੀ ਤਰੱਕੀ 'ਤੇ ਹੈ, ਉਹਨਾਂ ਨੇ ਇਸ ਤਰ੍ਹਾਂ ਖੋਜ ਕਰ ਲਈ, ਆਪਾਂ ਉਸ ਤਰ੍ਹਾਂ ਕਰ ਲਈ, ਦੂਜਿਆਂ ਨੇ ਉਸ ਤਰ੍ਹਾਂ ਕਰ ਲਈ, ਕੋਸ਼ਿਸ਼ ਕਰਕੇ ਆਪਾਂ ਉਸ ਲਾਈਟ ਤੱਕ ਜਾਣਾ ਹੈ।
ਧਰੈ ਅਨਾਹਦ ਧੁਨ ਕੈ ਧਾਰਾ।
ਸੋ ਉਸ ਵਕਤ ਜਿਹੜਾ ਹੈ ਧੁਨੀ ਦਾ ਧਿਆਨ ਧਰਨਾ, ਅਨਾਹਦ ਦਾ ਧਿਆਨ ਧਰਨਾ, ਜਿਹੜੀ ਤਾਂ ਜੇ ਤਾਂ ਧੁਨੀ ਹੋਣ ਲੱਗ ਜੇ ਤਾਂ ਧੁਨੀ ਦਾ ਧਿਆਨ ਧਰਦੇ ਨੇ। ਹੁਣ ਇਹ ਗੱਲ ਆ ਗਈ ਅਗਲੀ। ਕਈ ਵਾਰੀ ਆਪਾਂ ਨੂੰ ਵਾਹਿਗੁਰੂ ਮੰਤਰ ਸੁਣਨ ਲੱਗ ਜਾਂਦਾ, ਤਾਂ ਫਿਰ ਵਾਹਿਗੁਰੂ ਮੰਤਰ ਦੇ ਸੁਣਨ ਵਿੱਚ ਧਿਆਨ ਦਿਓ। ਕਈ ਵਾਰ ਤਾਂ ਕੰਠ ਵਿੱਚ ਸੁਣਨ ਲੱਗ ਜਾਂਦਾ, ਕਈ ਵਾਰ ਕੰਨਾਂ ਵਿੱਚ ਸੁਣਦਾ, ਕਈ ਵਾਰ ਵੈਸੇ ਹੀ ਸੁਣਦਾ, ਉਹਦੇ ਵਿੱਚ ਧਿਆਨ ਦੇਣਾ। ਇਸ ਤਰ੍ਹਾਂ ਇੱਥੇ ਦੱਸਿਆ ਧਰੈ ਅਨਾਹਦ ਧੁਨ ਕੈ ਧਾਰਾ, ਇਸ ਤਰ੍ਹਾਂ ਉਹਨਾਂ ਦੇ ਵਿੱਚ ਧਿਆਨ ਦੇਣਾ, ਜਾਂ ਧੁਨੀ ਵਿੱਚ ਧਿਆਨ ਦੇਣਾ, ਜਾਂ ਇਹਨਾਂ ਚੀਜ਼ਾਂ ਵਿੱਚ।
ਜਾਵਹਿ ਅਨਾਹਦ ਧੁਨ ਖੁੱਲ ਜਾਵਹਿ।
ਜਦੋਂ ਅਨਾਹਦ ਧੁਨੀ ਖੁੱਲ ਜਾਂਦੀ ਹੈ,
ਕਿਦੋਂ ਜੋਤ ਕੋ ਧਿਆਨ ਲਗਾਵਹਿ।
ਜਾਂ ਤਾਂ ਅਨਾਹਦ ਧੁਨੀ ਦਾ ਧਿਆਨ ਦੇਵੇ, ਜੇ ਜੋਤ ਦਿਖਣ ਲੱਗ ਜੇ ਤਾਂ ਜੋਤ ਦਾ ਧਿਆਨ ਕਰੇ, ਕਿਉਂਕਿ ਜੋਤ ਅਸਲੀ ਹੈ, ਪਰਮੇਸ਼ੁਰ ਦੀ ਜੋਤ ਹੈ। ਇਹਦਾ ਫਾਇਦਾ ਉਹਨਾਂ ਨੂੰ ਹੋਣਾ ਸੁਣਨ ਦਾ, ਜਿਨ੍ਹਾਂ ਦੀ ਹੁਣ ਅਵਸਥਾ ਇੱਥੇ ਗਈ ਹੋਈ ਆ। ਇਹ ਨਹੀਂ ਆਪਾਂ ਕਈ ਆਪਣੇ ਪੰਥ ਵਿੱਚ ਹੈ ਨਹੀਂ, ਬਹੁਤ ਬੈਠੇ ਨੇ, ਉਹ ਹੁਣ ਸੁਣ ਕੇ ਬੜੇ ਖੁਸ਼ ਹੁੰਦੇ ਨੇ, ਆਹ ਗੱਲਾਂ ਬੜੀਆਂ ਸੋਹਣੀਆਂ ਦੱਸੀਆਂ ਰਾਤ।
ਇਹ ਅੰਤਰਿਕ ਮਨ ਮਹਿ ਪਹਿਚਾਨ ਹੈ।
ਤੇ ਇਸ ਤਰੀਕੇ ਨਾਲ ਕਹਿੰਦੇ ਨੇ, ਇਹ ਜਿਹੜਾ ਹੈ ਨਾ ਅੰਤਰਿਕ, ਇਸ ਢੰਗ ਨਾਲ ਅੰਦਰਲਾ ਧਿਆਨ ਹੈ, ਮਨ ਦੇ ਵਿੱਚ ਪਹਿਚਾਨਣਾ ਕਰੇ।
ਸਪਤਮ ਅੰਗ ਧਾਰਨਾ ਮਨ ਹੈ।
ਸੱਤਵਾਂ ਅੰਗ ਜਿਹੜਾ ਹੈ ਧਾਰਨਾ, ਧਾਰਨਾ ਮੰਨਣਾ, ਸੱਤਵਾਂ ਅੰਗ। ਇਸ ਢੰਗ ਨੂੰ ਯੋਗ ਦਰਸ਼ਨ ਵਿੱਚ ਪਹਿਲਾਂ ਧਾਰਨਾ ਫਿਰ ਧਿਆਨ, ਪਰ ਇੱਥੇ ਪਹਿਲਾਂ ਧਿਆਨ ਧਾਰਨਾ ਰਹੁ ਵਿਚਾਰ, ਕਿਉਂਕਿ ਇਹ ਜ਼ਿਆਦਾ ਜ਼ਰੂਰੀ ਨਹੀਂ ਹੈ, ਪਰ ਦੱਸਿਆ ਗਿਆ ਜਿਵੇਂ
ਤੇਰੇ ਪ੍ਰਤੀਬੰਧ ਸੰਕਲਪ ਉਠਾਵਨ,
ਉਹਦੇ ਵਿੱਚ ਰੁਕਾਵਟ ਹੈ ਸੰਕਲਪ ਉਠਾਉਣ ਵਿੱਚ।
ਦੇਹ ਤੇ ਪੁਨ ਪੁਨ ਮਨਹਿ ਹਟਾਵਨ।
ਹੁਣ ਜਦੋਂ ਆਪਾਂ ਧਿਆਨ ਤੋਂ ਬਾਅਦ ਧਾਰਨਾ ਵਿੱਚ ਆਉਂਦੇ ਹਾਂ, ਇਹ ਧਿਆਨ ਜਦੋਂ ਧਾਰਨਾ ਬਣ ਜਾਂਦੀ ਹੈ, ਉਸ ਵਕਤ ਕੀ ਹੁੰਦਾ ਹੈ, ਉਦੋਂ ਸੰਕਲਪ ਉੱਠੀ ਜਾਂਦੇ ਨੇ, ਸਮਾਧੀ ਤਾਂ ਲੱਗ ਹੀ ਆ, ਫਿਰ ਫੁਰਨਾ ਜਾਂ ਕੋਈ ਨਾ ਕੋਈ ਉੱਠ ਖੜਿਆ, ਫਿਰ ਦੱਬੀਦਾ, ਫਿਰ ਉੱਠ ਖੜਿਆ, ਫਿਰ ਦਬਾਈਦਾ, ਉਹਨੂੰ ਫੁਰਨਿਆਂ ਨੂੰ ਰੋਕਣ ਦਾ ਕੰਮ ਰਹਿੰਦਾ ਉੱਥੇ।
ਧਿਆਨ ਵਿਖੇ ਜੋ ਰਹਿ ਠਹਿਰਾਵ ਹੈ।
ਧਿਆਨ ਦੇ ਵਿੱਚ ਫਿਰ ਇਹਨੂੰ ਜੋੜੇ ਰੋਕੇ, ਜ਼ੋਰ ਨਾਲ ਜੋੜ ਕੇ ਰੋਕੇ ਮਨ ਨੂੰ, ਮਨ ਨੂੰ ਆਦਤ ਹੈ, ਇਹਨੇ ਖਿੱਚਣਾ ਹੀ ਖਿੱਚਣਾ ਬਾਹਰ ਨੂੰ ਆਪਾਂ ਨੂੰ। ਜਦੋਂ ਆਪਾਂ ਮਨ ਨੂੰ ਅੰਦਰ ਲੈ ਕੇ ਜਾਣਾ, ਬਾਹਰ ਨੂੰ ਫਿਰ ਭਜਦਾ, ਫਿਰ ਰੋਕ ਕੇ ਰੱਖਣਾ ਇਹਨੂੰ, ਫਿਰ ਸਮਝਾਓ ਬਾਹਰ ਆਨੰਦ ਦਾ ਕੰਮ ਲਿਆ ਕਿ ਅੰਦਰ ਹੈ, ਅੰਦਰ ਬੈਠ ਟੇਕ ਕੇ ਅਤੇ ਫਿਰ ਭਜਦਾ ਬਾਹਰ ਨੂੰ। ਬਾਹਰ ਕੀ ਹੈ, ਬਸ ਨਿਆਣਿਆਂ ਨੂੰ ਹੱਟ ਟਿਕਦਾ ਹੀ ਨਹੀਂ, ਬਾਹਰ ਨੂੰ ਭਜਦਾ, ਬਾਹਰ ਨੂੰ ਨਿਕਲਦਾ ਜਾਂਦਾ ਹੈ।
ਇਹੀ ਧਾਰਨਾ ਨਾਮ ਕਮਾਵ ਹੈ।
ਇਸੇ ਦਾ ਨਾਂ ਹੀ ਧਾਰਨਾ ਹੈ, ਮਨ ਨੂੰ ਜਾਣ ਤੋਂ ਬਾਰ ਬਾਰ ਰੋਕਣਾ ਨਾਮ ਹੀ ਧਾਰਨਾ ਹੈ।
ਜਾ ਮਨ ਠਹਿਰੇ ਹੋਏ ਅਡੋਲਾ,
ਜਦੋਂ ਮਨ ਅਡੋਲ ਹੋ ਕੇ ਟਿਕ ਜਾਂਦਾ,
ਦੇਹ ਕੋ ਨਾਮ ਸਮਾਧ ਅਡੋਲਾ,
ਉਹਨੂੰ ਕਹਿੰਦੇ ਨੇ ਅਡੋਲ ਸਮਾਧੀ ਲੱਗ ਗਈ ਇਹਦੀ, ਹੁਣ ਮਨ ਨੂੰ ਭੇਜੋ ਖਾਂ, ਬਸ ਟਿਕ ਗਿਆ, ਬਾਹਰ ਨਹੀਂ ਜਾਂਦਾ।
ਸੋ ਸਮਾਧ ਹੈ ਉਭੈ ਪ੍ਰਕਾਰੀ।
ਇਹਦੇ ਵਿੱਚ ਵੀ ਇਹ ਜਿਹੜੀ ਸਮਾਧੀ ਹੈ ਨਾ, ਦੋ ਤਰ੍ਹਾਂ ਦੀ ਹੈ, ਦੋ ਪ੍ਰਕਾਰ ਦੀ ਸਮਾਧੀ ਲੱਗਦੀ ਹੈ ਬੰਦੇ ਦੀ। ਇਹ ਵੀ ਤਰੱਕੀਆਂ ਹੁੰਦੀਆਂ ਨੇ, ਪਹਿਲਾਂ ਤਾਂ ਉਹ ਤਾਂ ਤਰੱਕੀ ਹੋਈ ਹੈ, ਧਿਆਨ ਵਿੱਚ ਤਰੱਕੀ ਕੀਤੀ ਹੈ, ਧਾਰਨਾ ਵਿੱਚ ਤਰੱਕੀ ਕੀਤੀ ਹੈ, ਹੁਣ ਦੋ ਪ੍ਰਕਾਰ ਦੀ ਜਿਹੜੀ ਇੱਥੇ ਸਮਾਧੀ ਲੱਗਦੀ, ਕਿਵੇਂ?
ਨਿਰਵਿਕਲਪ ਸਾਕਲਪ ਉਚਾਰੀ।
ਇੱਕ ਸਮਾਧੀ ਹੁੰਦੀ ਹੈ ਨਿਰਵਿਕਲਪ, ਇੱਕ ਹੁੰਦੀ ਸਾ ਵਿਕਲਪ। ਸਾ ਵਿਕਲਪ ਤਾਂ ਪਹਿਲਾਂ ਦੱਸ ਹੀ ਆਏ ਹਾਂ ਵੀ ਸੰਕਲਪ ਹੋਈ ਜਾਂਦਾ ਮਨ 'ਚ, ਸਮਾਧੀ ਲੱਗੀ ਹੋਈ ਆ, ਮਾੜਾ ਮਾੜਾ ਸੰਕਲਪ ਜਿਹਾ ਹੁੰਦਾ, ਮੈਂ ਕਿੱਥੇ ਬੈਠਾ, ਮੈਂ ਉਹ ਕੰਮ ਕਰਨਾ ਵੀ ਸੀ, ਚਲੋ ਕੋਈ ਗੱਲ ਨਹੀਂ, ਆਨੰਦ ਲੈ ਰਿਹਾ। ਇੱਕ ਹੁੰਦਾ ਨਿਰਵਿਕਲਪ ਸਮਾਧੀ। ਸਾ ਵਿਕਲਪ ਜੀ, ਜੇ ਭੁੱਖ ਲੱਗੀ ਹੁੰਦੀ ਆ ਤਾਂ ਰੋਟੀ ਦਾ ਫੁਰਨਾ ਬਣ ਜਾਂਦਾ, ਪਿਆਸ ਲੱਗੀ ਹੈ ਤਾਂ ਪਾਣੀ ਦਾ ਫੁਰਨਾ ਬਣ ਜਾਂਦਾ, ਹੋਰ ਕੋਈ ਕੰਮ ਕਰਨਾ ਉਹ ਮਨ 'ਚ ਆ ਜਾਂਦਾ। ਪਰ ਨਿਰਵਿਕਲਪ ਸਮਾਧੀ ਵਿੱਚ ਨਾ ਤਾਂ ਭੁੱਖ ਦਾ ਫੁਰਨਾ ਬਣਦਾ, ਨਾ ਪਿਆਸ ਦਾ ਫੁਰਨਾ ਬਣਦਾ, ਨਾ ਨੀਂਦ ਦਾ ਬਣਦਾ, ਨਾ ਕੋਈ ਕੰਮ ਦਾ ਸੰਕਲਪ ਉੱਠਦਾ। ਇਹਨੂੰ ਕਹਿੰਦੇ ਨੇ ਸੁੰਨ ਅਵਸਥਾ। ਇਹ ਹੈ ਸੁੰਨ, ਉਹ ਜਿਹੜੀ ਆਪਾਂ ਪੜ੍ਹਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ। ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਮਹਾਂਪੁਰਖ ਦੱਸਦੇ ਸੀ, ਕਹਿੰਦੇ ਜਾਂ ਪਿੰਡ ਪਾਠ ਕਰਦਾ ਹੁੰਦਾ ਸੀ, ਕਹਿੰਦੇ 3 ਮਹੀਨੇ ਮੇਰੀ ਅਵਸਥਾ ਰਹੀ ਇਹ, ਮੈਨੂੰ ਸੰਕਲਪ ਹੀ ਨਾ ਹੋਇਆ ਕਰੇ ਪਾਣੀ ਦਾ, ਨੀਂਦ ਦਾ, ਭੁੱਖ ਦਾ। ਮੈਂ ਫਿਰ ਕੀ ਬਣਿਆ? ਕਹਿੰਦੇ ਮੈਂ ਪਿੰਡ ਦੇ ਇੱਕ ਬੰਦੇ ਨੂੰ ਦੱਸ ਬੈਠਾ ਇਹ ਅਵਸਥਾ, ਕਰੋ 3 ਮਹੀਨੇ ਆਇਆ ਫਿਰ ਟੁੱਟ ਗਈ ਮੇਰੀ ਅਵਸਥਾ। ਇਹ ਦੱਸਣ ਨਾਲ ਵੀ ਟੁੱਟਦੀ ਹੈ, ਐਵੇਂ ਹੀ ਫਿਰ ਹਉਮੈ ਜੀ ਹੋ ਜਾਂਦੀ, ਮੈਨੂੰ ਹੋ ਗਈ ਅਵਸਥਾ, ਉਹ ਟੁੱਟ ਗਈ। ਫਿਰ ਅਵਸਥਾ ਬਣੀ ਤੇ ਸਿਰਫ ਉਸਤਾਦ ਨੂੰ ਹੀ ਦੱਸਣਾ, ਹੋਰ ਕਿਸੇ ਕੋਲ ਗੱਲ ਨਹੀਂ ਕਰਨੀ। ਜੇ ਗੱਲ ਕਰਾਂਗੇ ਤਾਂ ਆਪਾਂ ਹਉਮੈ 'ਚ ਆ ਜਾਣਾ ਵੀ ਤੂੰ ਕਿਹੜੇ ਬਾਗ ਦੀ ਮੂਲੀ, ਮੇਰੇ ਤਾਂ ਐਡੀ ਅਵਸਥਾ। ਕੰਮ ਉੱਥੋਂ ਵਿਗੜਦਾ, ਸੁਪਨਾ ਨਹੀਂ ਦੱਸਣਾ ਆਪਣਾ। ਕਈ ਕਹਿਣਗੇ ਮੈਨੂੰ ਸੁਪਨੇ 'ਚ ਮਹਾਰਾਜ ਦਰਸ਼ਨ ਹੋਏ, ਉਹ ਗਏ ਫਿਰ ਮੁੜ ਕੇ ਨਹੀਂ ਹੁਣ ਹੋਣੇ, 20-20 ਸਾਲ ਨਹੀਂ ਹੁੰਦੇ ਫਿਰ, ਇਹ ਬਹੁਤ ਤਰਲੇ ਕਰਨੇ ਪੈਂਦੇ ਨੇ। ਤਾਂ ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਿਰਵਿਕਲਪ ਸਮਾਧੀ ਹੁੰਦੀ, ਜਿੱਥੇ ਜਾ ਕੇ ਕੋਈ ਸੰਕਲਪ ਨਹੀਂ ਉੱਠਦਾ। ਇਹ ਸੁਣਨ ਵਿੱਚ ਤਾਂ ਬੜੀ ਸੌਖੀ ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਦੀ ਸੀ। ਉਹਨੂੰ ਕਹਿੰਦੇ ਬਾਬਾ ਜੀ ਹੁਣ ਪ੍ਰਸ਼ਾਦੇ ਦੀ ਭੁੱਖ ਲੱਗ ਗਈ ਤੁਹਾਨੂੰ, ਅੱਛਾ ਲਿਆਓ ਬਾਈ। ਛੱਕ ਕੇ ਬਾਬਾ ਜੀ ਤੁਸੀਂ ਰੱਜ ਗਏ, ਇਹ ਵੀ ਨਹੀਂ ਸੰਕਲਪ ਹੁੰਦਾ ਮੈਂ ਰੱਜ ਗਿਆ। ਬਾਬਾ ਜੀ ਪਾਣੀ ਦੀ ਪਿਆਸ ਲੱਗੀ ਤੁਹਾਨੂੰ, ਅੱਛਾ ਪਾਣੀ ਪਿਆ ਦਿਓ। ਨਿਰਵਿਕਲਪ ਸਮਾਧੀ ਹੈ ਇਹ। ਨਿਰਵਿਕਲਪ ਸਮਾਧੀ ਜਿਹੜੀ 8ਵੀਂ ਭੂਮਿਕਾ 'ਚ ਲੱਗਦੀ, ਜਾ ਕੇ 7 ਭੂਮਿਕਾ ਹੁੰਦੀਆਂ ਆਪਣੀਆਂ ਤੁਰਿਆ ਅਵਸਥਾ ਤੱਕ। 8ਵੀਂ ਭੂਮਿਕਾ ਜਤ ਪਹਾਰਾ ਧੀਰਜ ਸੁਨਿਆਰ ਦੀ ਪੌੜੀ 'ਚ ਹੈ। ਵੈਸੇ ਨਿਰਵਿਕਲਪ ਸਮਾਧੀ ਸਿੱਖ ਦੀ ਕਿਸੇ ਦੀ ਲੱਗੀ ਅੱਜ ਤੱਕ, ਭਾਈ ਪਾਰੋ ਜੁਲਕਾ ਆਦਿਕ ਹੋਏ, ਬਾਬਾ ਬੁੱਢਾ ਜੀ ਹੋਏ ਨੇ, ਨਿਰਵਿਕਲਪ ਸਮਾਧੀ ਦਾ ਲੱਗ ਜਾਣਾ। ਨਿਰਵਿਕਲਪ ਸਮਾਧੀ ਵਿੱਚ ਬੰਦਾ ਕਿਰਿਆ ਨਹੀਂ ਸਾਂਭ ਸਕਦਾ ਸਰੀਰ ਦੀ, ਨਾ ਤਾਂ ਉਹਨੂੰ ਇਹ ਪਤਾ ਲੱਗਦਾ ਮੈਂ ਬਾਥਰੂਮ ਜਾਣਾ, ਨਾ ਉਹਨੂੰ ਇਹ ਪਤਾ ਲੱਗਦਾ ਮੈਂ ਹੋਰ ਕੋਈ ਕਿਰਿਆ ਕਰਨੀ ਹੈ, ਨਾ ਉਹਨੂੰ ਇਹ ਪਤਾ ਲੱਗਦਾ ਹੁਣ ਮੈਂ ਨਹਾਉਣਾ, ਨਾ ਉਹਨੂੰ ਪਤਾ ਲੱਗਦਾ ਮੈਂ ਰੋਟੀ ਖਾਣੀ ਹੈ। ਇਹਦੇ 'ਚ ਸਰੀਰ ਦੀ ਕਿਰਿਆ ਵਿਗੜ ਜਾਂਦੀ, ਕਿਰਿਆ ਵਿਗੜਨ ਕਰਕੇ ਉਹ ਨਿਰਵਿਕਲਪ ਸਮਾਧੀ ਵਾਲਾ ਬੰਦਾ ਜ਼ਿਆਦਾ ਤੋਂ ਜ਼ਿਆਦਾ 8 ਦਿਨ ਕੱਢਦਾ ਬਸ ਦੁਨੀਆਂ 'ਚ। 8ਵੇਂ ਦਿਨ ਫਿਰ ਉਹ ਸਰੀਰ ਛੱਡ ਜਾਂਦਾ, ਕਿਉਂਕਿ ਕਿਰਿਆ ਹੀ ਨਹੀਂ ਰਹਿੰਦੀ ਸਰੀਰ ਦੀ, ਕਿਰਿਆ ਖਤਮ ਹੋ ਜਾਂਦੀ ਆ। ਸਰੀਰ ਦੀ ਸਾਰੀ ਕਿਰਿਆ ਟੁੱਟ ਕੇ ਤਾਹਾਂ ਚਲੀ ਜਾਂਦੀ ਉੱਪਰ, ਸਿਰਫ ਨਾਮ ਰਸ ਵਿੱਚ ਹੀ ਜਿਉਂਦਾ ਹੈ।
ਦੋਹਰਾ ਧਿਆਤਾ ਧਿਆਨ ਸੋ ਧੈ ਜੋ ਪਿਰਥਕ ਪਿਰਥਕ ਇੱਕ ਜਾਨ।
ਸੋ ਇਹ ਅੱਡ ਅੱਡ ਵੱਖੋ ਵੱਖਰੇ ਜਾਣੋ। ਧਿਆਤਾ ਹੁੰਦਾ ਧਿਆਉਣ ਵਾਲਾ, ਧਿਆਨ ਜਿਹਦਾ ਧਿਆਨ ਕਰਨਾ, ਸੋ ਧੇ ਬਣ ਕੇ ਧਿਆਨ ਕਰਨਾ, ਅਲੱਗ ਅਲੱਗ ਦੱਸਦੇ ਹਾਂ।
ਸਾ ਵਿਕਲਪ ਕਹਿਤ ਹੈ ਜੋਗੀ ਪੁਰਖ ਸੋ ਜਾਨ।
ਇਹਨੂੰ ਸਾ ਵਿਕਲਪ ਸਮਾਧੀ ਕਹਿੰਦੇ ਨੇ। ਸਾ ਵਿਕਲਪ 'ਚ ਇਹ ਵੀ ਚੀਜ਼ ਆਉਂਦੀ ਹੈ ਕਿ ਧਿਆਤਾ ਬਣ ਕੇ ਮੈਂ ਵਾਹਿਗੁਰੂ ਕਹਿ ਰਿਹਾ, ਮੈਂ ਪਰਮੇਸ਼ਰ ਦਾ ਧਿਆਨ ਕਰ ਰਿਹਾ ਹਾਂ, ਉਹਦੇ ਵਿੱਚ ਇਹ ਤਾਂ ਸੰਕਲਪ ਹੈ ਨਾ ਕਿ ਮੈਂ ਸਿਮਰਨ ਕਰ ਰਿਹਾ ਹਾਂ, ਉਹ ਪਰਮੇਸ਼ਰ ਵੱਖਰਾ ਹੈ, ਮੈਂ ਵੱਖਰਾ ਹਾਂ। ਇਹਦੇ 'ਚ ਆਉਂਦਾ ਜਬ ਹਮ ਹੋਤੇ, ਇਹ ਇੰਨੀ ਅਵਸਥਾ ਹੈ। ਹੁਣ ਗਾਹਾਂ ਨਿਰਵਿਕਲਪ ਆਊਗੀ, ਨਿਰਵਿਕਲਪ 'ਚ ਹੁੰਦਾ ਤਬ ਤੂੰ ਨਾਹੀਂ, ਅਬ ਤੂੰ ਹੀ, ਮੈਂ ਨਾਹੀਂ, ਉਹ ਅਵਸਥਾ ਨਿਰਵਿਕਲਪ ਹੋ ਜਾਂਦੀ। ਹੁਣ ਸਾ ਵਿਕਲਪ ਵਿੱਚ ਇਹ ਤਾਂ ਰਹਿੰਦਾ ਨਾ ਕਿ ਧਿਆਤਾ ਮੈਂ, ਧਿਆਉਣ ਵਾਲਾ ਮੈਂ, ਉਹ ਰੱਬ ਦਾ ਧਿਆਨ ਕਰਦਾ ਹਾਂ, ਉਹ ਰੱਬ ਹੋਰ ਹੈ, ਮੈਂ ਹੋਰ ਹਾਂ, ਮੈਂ ਤੇ ਤੂੰ ਦਾ ਇਹਦੇ ਵਿੱਚ ਫਰਕ ਰਹਿ ਜਾਂਦਾ।
ਜੋ ਪਈ ਆਪ ਭਿੰਨ ਨਹਿ ਭਿੰਨ ਧਿਆਨ।
ਹੁਣ ਜਦੋਂ ਉਹ ਅਵਸਥਾ ਬਣੀ, ਨਾ ਤਾਂ ਆਪ ਵੱਖਰੇ ਨਾ ਧਿਆਨ ਵੱਖਰਾ।
ਤੇ ਸਭ ਬ੍ਰਹਮ ਰੂਪ ਕਰ ਜਾਣਾ,
ਜਿਹਦਾ ਧਿਆਨ ਧਰੇ ਉਹਨੂੰ ਧੇ ਕਹਿੰਦੇ ਨੇ, ਉਹ ਸਾਰਾ ਬ੍ਰਹਮ ਰੂਪ ਕਰਕੇ ਜਾਣਿਆ। ਧਿਆਨ ਤਾਂ ਮੈਂ ਉਹਦਾ ਧਰਦਾ ਹਾਂ, ਧਿਆਤਾ ਬਣ ਕੇ ਧਿਆਉਂਦਾ ਹਾਂ, ਤੇ ਫਿਰ ਧੇ ਹੁੰਦਾ ਜਿਹਦਾ ਧਿਆਨ ਕਰੇ ਉਹ ਪਰਮੇਸ਼ਰ। ਇਉਂ ਧਿਆਨ ਤਾਂ ਇੱਕ ਅਲੱਗ ਚੀਜ਼ ਹੈ, ਧਿਆਤਾ ਮੈਂ, ਧੇ ਕੀਤਾ ਪਰਮੇਸ਼ਰ ਦਾ, ਧਿਆਨ ਸਾਡੇ ਵਿਚਕਾਰ ਦਾ ਪੋਲ ਹੈ ਜਿਹੜਾ ਆਪਸ ਵਿੱਚ ਮਿਲਾਉਂਦਾ। ਇਹ 3 ਚੀਜ਼ਾਂ ਦਾ ਸੰਕਲਪ ਬਣਿਆ ਰਹਿੰਦਾ ਸਮਾਧੀ 'ਚ, ਸਾ ਵਿਕਲਪ ਸਮਾਧੀ ਵਿੱਚ। ਹੁਣ ਜਦੋਂ ਨਿਰਵਿਕਲਪ ਸਮਾਧੀ ਆਈ, ਨਿਰਵਿਕਲਪ ਸਮਾਧੀ ਵਿੱਚ ਆਪ ਭਿੰਨ ਨਾ ਭਿੰਨ ਧਿਆਨਾਂ, ਨਾ ਤਾਂ ਮੈਂ ਵੱਖਰਾ ਨਾ ਧਿਆਨ ਵੱਖਰਾ, ਅਸੀਂ ਤਾਂ ਇੱਕੋ ਹੀ ਹੋ ਗਏ, ਕਿਉਂਕਿ ਅਸੀਂ ਮਿਲ ਗਏ ਇੱਕ ਦੂਜੇ ਦੇ ਵਿੱਚ ਲੀਨ ਹੋ ਗਏ ਹਾਂ।
ਨਿਰਵਿਕਲਪ ਸੋ ਲਖੋ ਸਮਾਦ।
ਬ੍ਰਹਮ ਦਾ ਤੇ ਧਿਆਉਣ ਵਾਲੇ ਦਾ ਤੇ ਧਿਆਨ ਦਾ ਤਿੰਨੋਂ ਚੀਜ਼ਾਂ ਹੀ ਇੱਕ ਹੋ ਗਈਆਂ। ਜਦੋਂ ਇੱਥੋਂ ਆਪਾਂ ਫਰਜ਼ ਕਰੋ ਚੱਲੇ ਇੱਕ ਦੂਜੇ ਸ਼ਹਿਰ ਨੂੰ ਚੱਲੇ, ਆਪਾਂ ਮੰਨ ਲਓ ਇੱਥੋਂ ਕਿਸੇ ਵੀ ਸ਼ਹਿਰ ਦਾ ਨਾਂ ਲੈ ਲਓ, ਇੱਥੋਂ ਉਹ ਅੱਧੇ ਘੰਟੇ ਦਾ ਰਸਤਾ। ਇੱਕ ਤਾਂ ਇੱਥੋਂ ਮੈਂ ਚੱਲਿਆ ਐਲਿਸ ਬਰਾਂਟੇ ਤੋਂ, ਇੱਕ ਤਾਂ ਮੈਂ ਇਹ ਹਾਂ, ਇੱਕ ਮੈਂ ਜਾਣਾ ਸਨ ਫਰਾਂਸਿਸਕੋ, ਉਹ ਦੂਜਾ। ਇਹਦੇ ਵਿਚਕਾਰ ਦੀ ਜਿਹੜੀ ਸੜਕ ਹੈ ਇਹ ਤੀਜੀ ਚੀਜ਼ ਹੈ, ਸਾਡੀ ਇਹ ਦੂਰੀ ਆਪਸ ਵਿੱਚ। ਮੈਂ ਇੱਥੋਂ ਚੱਲਿਆ ਉਹ ਉੱਥੇ ਮਿਲੂਗਾ, ਅਤੇ ਵਿਚਕਾਰ ਸਾਡੇ ਸੜਕ ਹੈ 30 ਕਿਲੋਮੀਟਰ ਦਾ ਏਰੀਆ। ਇਹ ਸਾਵਿਕਲਪ ਸਮਾਧੀ ਹੈ, ਮੇਰਾ ਧਿਆਨ ਤਾਂ ਲੱਗ ਗਿਆ ਉਹਦੇ 'ਚ ਵੀ ਉਹ ਉੱਥੇ ਹੈ, ਪਰ ਇਹ ਦੂਰੀ ਹੈ ਹਲੇ। ਇਹਦੀ ਦੂਰੀ ਜਦੋਂ ਮਿਟੂਗੀ ਨਿਰਵਿਕਲਪ ਜਾ ਕੇ, ਮੈਂ ਇੱਥੋਂ ਚੱਲ ਪਿਆ, ਚੱਲਦਿਆਂ ਚੱਲਦਿਆਂ ਮੇਰਾ ਪਿੰਡ ਆ 10 ਕਿਲੋਮੀਟਰ ਲੰਘ ਗਿਆ, 20 ਲੰਘ ਗਿਆ, 30 ਲੰਘ ਗਿਆ, ਮੈਂ ਉੱਥੇ ਹੀ ਪਹੁੰਚ ਗਿਆ। ਨਾ ਤਾਂ ਹੁਣ ਆਹ ਸ਼ਹਿਰ ਰਿਹਾ, ਨਾ ਇਹ ਵਿਚਕਾਰਲੀ ਸੜਕ ਰਹੀ 30 ਕਿਲੋਮੀਟਰ ਦੀ। ਮੈਂ ਤੇ ਉਹ ਦੋਵੇਂ ਇੱਕੋ ਹੀ ਹੋ ਗਏ ਜਾ ਕੇ, ਉੱਥੇ ਕਾਹਦਾ ਸੰਕਲਪ ਹੋਣਾ, ਨਾ ਇੱਥੋਂ ਦਾ ਨਾ ਸੜਕ ਦਾ। ਇਸੇ ਤਰ੍ਹਾਂ ਹੀ ਇਹ ਜਿਹੜਾ ਧਿਆਤਾ ਹੈ ਆਹ ਸ਼ਹਿਰ, ਧੇ ਹੈ ਜਿਹੜਾ ਰਸਤਾ ਹੈ, ਧਿਆਨ ਜਿਹੜਾ ਉੱਥੋਂ ਦਾ ਕੀਤਾ ਸੀਗਾ ਸੈਨ ਫਰਾਂਸਿਸਕੋ ਦਾ, ਇਹ ਤਿੰਨ ਚੀਜ਼ਾਂ ਦਾ ਆਪਸ ਵਿੱਚ ਏਕਤਾ ਹੀ ਹੋ ਗਈ। ਮੈਂ ਅਤੇ ਉਹ ਪਰਮੇਸ਼ਰ ਅਤੇ ਵਿਚਕਾਰਲਾ ਰਸਤਾ ਸਾਡਾ ਮਿਲਣ ਦਾ, ਨਾ ਮੈਂ ਰਿਹਾ ਨਾ ਤੂੰ ਰਿਹਾ ਤਾਂ ਨਾ ਵਿਚਕਾਰਲਾ ਰਸਤਾ ਰਿਹਾ, ਮੈਂ ਅਤੇ ਤੂੰ ਇੱਕੋ ਹੀ ਹੋ ਗਏ। ਉੱਥੇ ਕਾਹਦਾ ਸੰਕਲਪ ਉੱਠਣਾ, ਇਹਨੂੰ ਕਹਿੰਦੇ ਨੇ ਸੰਪੂਰਨ ਬ੍ਰਹਮ ਗਿਆਨ। ਇਹ ਸਾਰਿਆਂ ਤੋਂ ਸ਼੍ਰੋਮਣੀ ਬ੍ਰਹਮ ਗਿਆਨ ਹੈ ਜਿਹੜਾ ਭਗਤ ਰਵਿਦਾਸ ਜੀ ਨੂੰ ਹੋਇਆ, ਭਗਤ ਕਬੀਰ ਜੀ ਨੂੰ ਹੋਇਆ, ਭਗਤ ਫਰੀਦ ਜੀ ਨੂੰ ਹੋਇਆ, ਬਹੁਤਿਆਂ ਸਿੱਖ ਸੰਤਾਂ ਮਹਾਤਮਾ ਨੂੰ ਹੋਇਆ।
ਐਸੇ ਅਸ਼ਟ ਅੰਗ ਤਨ ਸਾਧ,
ਇਹ 8 ਅੰਗ ਨੇ ਸਰੀਰ ਦੇ, ਇਹਨੂੰ ਸਾਧਨਾ ਕਰ। ਇਹ ਬਹੁਤ ਹਾਈ ਕਲਾਸ ਚੀਜ਼ ਸੀ ਨਾ, ਇਸ ਕਰਕੇ ਆਮ ਬੰਦੇ ਦੀ ਨਾ ਤਾਂ ਇਹ ਕਥਾ ਕਰਨ ਦੀ ਯੋਗਤਾ ਨਾ ਹੀ ਉਹਨੂੰ ਸਮਝ ਲੱਗਦੀ ਹੈ। ਇਸੇ ਕਰਕੇ ਕਹੀ ਜਾਂਦੇ ਇਹ ਕਥਾ ਤਾਂ ਬਕਵਾਸ, ਇਹਨੂੰ ਬੰਦ ਕਰ ਦਿਓ, ਇਹ ਕਥਾ ਤਾਂ ਐਵੇਂ ਹੀ ਹੈ ਜੀ, ਨਾਨਕ ਪ੍ਰਕਾਸ਼ ਦੀ ਕਥਾ। ਇਹ ਕਰਨੀ ਤਾਂ ਆਪ ਨੂੰ ਵੀ ਆਉਂਦੀ ਹੈਗੀ, ਗਿੱਦੜ ਦਾਖ ਨਾ ਆਪਣਾ ਆਖੇ ਥੂ ਕੌੜੀ ਕਰ ਜੀ, ਇਹ ਕਥਾ ਇੰਨੀ ਨਹੀਂ ਵਧੀਆ ਹੈ। ਗੁਰਦੁਆਰਿਆਂ 'ਚੋਂ ਕਥਾ ਬੰਦ ਹੋਣੀ ਚਾਹੀਦੀ, ਤੁਹਾਨੂੰ ਪਤਾ ਕਿਸੇ ਨੂੰ, ਸਾਰੀ ਸੰਗਤ ਨੂੰ ਮੈਂ ਦੱਸਦਾ ਵੀ ਇਹ ਕਥਾ ਨੂੰ ਬੰਦ ਕਰਨ ਲਈ। ਇੱਥੇ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਵੀ ਰੌਲਾ ਜਿਹਾ ਪਾਈ ਜਾਂਦੇ ਨੇ, ਉਹ ਜਿਹੜੇ ਬਾਹਲੇ ਬਣਦੇ ਆਪਣੇ ਆਪ ਸਿਆਣੇ, ਉਹ ਕਹਿੰਦੇ ਇਹ 'ਚ ਹੁਣ ਗੱਲਾਂ ਜੀ ਬਣਾ ਕੇ ਮਾਰੀਆਂ ਹੋਈਆਂ ਨੇ। ਇਹ ਤਾਂ ਉਹਨਾਂ ਵਾਸਤੇ ਗੱਲਾਂ ਨੇ, ਕਿਉਂਕਿ ਉਹਨਾਂ ਨੂੰ ਇੰਨਾ ਗਿਆਨ ਹੀ ਨਹੀਂ, ਉਹ ਇੰਨਾ ਨਾ ਤਾਂ ਵਿਸਥਾਰ ਨਾਲ ਦੱਸ ਹੀ ਸਕਦੇ ਹੈ, ਨਾ ਉਹਨਾਂ ਨੇ ਇਹ ਚੀਜ਼ ਪੜ੍ਹੀ, ਨਾ ਕਦੇ ਦੇਖੀ, ਨਾ ਉਹਨਾਂ ਦੇ ਪ੍ਰੋਫੈਸਰਾਂ ਨੇ ਦੇਖੀਆਂ ਇਹ ਚੀਜ਼ਾਂ, ਨਾ ਉਹਨਾਂ ਦੇ ਪਿਓਾਂ ਨੇ ਗਾਹਾਂ ਦੇਖੀਆਂ ਕਿਸੇ ਨੇ, ਕਿਸੇ ਨੂੰ ਨਹੀਂ ਪਤਾ ਇਹ ਹੈ ਕੀ। ਫਿਰ ਉਹ ਕੀ ਕਰਦੇ ਨੇ, ਇੱਥੇ ਆ ਜਾਂਦੇ ਨੇ ਵੀ ਇਹ ਗ੍ਰੰਥ ਬੰਦ ਕਰਕੇ ਰੱਖ। ਆ ਜਦ ਗਾਹਾਂ ਜਾ ਕੇ ਵਿਦਾਂਤ ਆਉਂਦਾ ਨਾ, ਉੱਥੇ ਕੀ ਕਰਿਆ ਕਰਦੇ, ਹਰੇਕ ਥਾਂ 'ਤੇ ਜਿੱਥੇ ਵੀ ਕਥਾ ਹੁੰਦੀ ਹੈ ਘੱਟੋ ਘੱਟ ਉਹਦਾ 100 ਕੁ ਪੱਤਰ ਹੈ, ਉਹ ਇਕੱਠਾ ਹੀ ਉਲਟਾ ਕੇ ਗਾਹਾਂ ਲੰਘ ਜਾਂਦੇ। ਉਹ ਇਹ ਤਾਂ ਐਵੇਂ ਹੈ ਜੀ, ਗੱਲਾਂ ਛੱਡੋ ਪਰੇ, ਕੀ ਸੁਣਾਉਣੀਆਂ ਸੰਗਤ ਨੂੰ। ਉਹ ਸੰਗਤ ਨੂੰ ਵੀ ਵਾਂਝੇ ਰੱਖਿਆ, ਆਪ ਤਾਂ ਹੈਗੇ ਹੀ ਹੈਗੇ ਵਾਂਝੇ। ਇਸ ਕਰਕੇ ਇਹ ਚੀਜ਼ ਜਦ ਸੁਣਾਉਣੀ ਪੈਂਦੀ ਆ ਤਾਂ ਉੱਥੇ ਤੱਕ ਫਿਰ ਜ਼ੋਰ ਬਹੁਤ ਲੱਗਦਾ, ਚੀਜ਼ ਨੂੰ ਸਮਝਾਉਣਾ ਐਕਸਪਲੇਨ ਕਰਨਾ ਹੀ ਔਖਾ ਹੋ ਜਾਂਦਾ। ਇਸ ਕਰਕੇ ਜੇ ਆਪਾਂ ਐਕਸਪਲੇਨ ਕਰਕੇ ਇੱਕ ਵਾਰ ਦੱਸ ਦਈਏ ਵੀ ਆਹ ਚੀਜ਼ ਐਂ ਹੁੰਦੀ ਆ, ਤਾਂ ਆਪਾਂ ਬਾਅਦ 'ਚ ਦੇਖਦੇ ਕਿੰਨਾ ਆਨੰਦ ਆਇਆ ਸੁਣਨ ਵਿੱਚ। ਇਉਂ ਲੱਗਦਾ ਜਾਣੀ ਆਪਾਂ ਵੀ ਨਿਰਵਿਕਲਪ ਸਮਾਧੀ ਦੇ ਵਿੱਚ ਹੀ ਚਲੇ ਗਏ ਹਾਂ।
ਬ੍ਰਿਤ ਅਰੂੜ ਯੋਗ ਮਹਿ ਜੋ ਲਾ,
ਜਦੋਂ ਤੱਕ ਯੋਗ ਦੇ ਵਿੱਚ ਬਿਰਤੀ ਟਿਕੀ ਰਹਿੰਦੀ ਹੈ,
ਲੇ ਤਾਹੀਂ ਕੋ ਰਸ ਸੁਭ ਤੋਂ ਲਾ,
ਉਦੋਂ ਤੱਕ ਸ਼ੁਭ ਰਸ ਉਹਦਾ ਲੈਣਾ ਕਰੇ।
ਉਤਰ ਹੈ ਬਿਰਤ ਯੋਗ ਤੇ ਜਬ ਹੀ,
ਜਦੋਂ ਬਿਰਤੀ ਯੋਗ ਚੋਂ ਥੱਲੇ ਉਤਰ ਆਉਂਦੀ ਹੈ,
ਗੁਰਬਾਣੀ ਸੋ ਪਰਚ ਹੈ ਤਬ ਹੀ,
ਤਾਂ ਗੁਰਬਾਣੀ ਵਿੱਚ ਫਿਰ ਪਰਚ ਜਾਵੇ। ਇਹ ਵੀ ਚੀਜ਼ ਮਹਾਰਾਜ ਨੇ ਦੂਰ ਕੀਤੀ ਹੈ, ਕਿਉਂਕਿ ਜਦੋਂ ਯੋਗੀ ਧਿਆਨ ਲਾ ਕੇ ਬਿਰਤੀ ਤਾਂ ਚੜਾਉਂਦੇ ਉਦੋਂ ਤਾਂ ਮਨ ਟਿਕਿਆ ਰਹਿੰਦਾ, ਬੜਾ ਆਨੰਦ ਆਉਂਦਾ ਉਦੋਂ। ਜਦੋਂ ਸਮਾਧੀ 'ਚ ਉਥਾਨ ਹੁੰਦੇ ਥੱਲੇ ਨੂੰ ਬਿਰਤੀ ਆ ਗਈ, ਫਿਰ ਉਹੀ ਆਮ ਜੀ ਬਿਰਤੀ ਬਣ ਜਾਂਦੀ ਹੈ। ਫਿਰ ਉਹਦੇ ਵਿੱਚ ਕੀ ਕਰਨਾ ਚਾਹੀਦਾ ਜੀ, ਕਹਿੰਦੇ ਫਿਰ ਬਾਣੀ ਪੜ੍ਹਨ ਲੱਗ ਜੇ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਵ ਵਿੱਚ ਆਵੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਇਹ ਤਿੰਨ ਅਵਸਥਾ ਹਨ ਗੁਰਮੁਖ ਦੀਆਂ।
ਐਸੇ ਪੇ ਬਹੁ ਕੋ ਕਲਿਆਣਾ,
ਸੁਣ ਰਾਜਾ ਇਉਂ ਵੀ ਬਹੁਤਿਆਂ ਦਾ ਕਲਿਆਣ ਹੁੰਦਾ, ਮੁਕਤੀ ਹੁੰਦੀ ਹੈ।
ਭਏ ਜਗਤ ਕੇ ਬੰਧਨ ਹਨ,
ਉਹਨਾਂ ਦੇ ਸਾਰੇ ਜਗ ਦੇ ਬੰਧਨ ਟੁੱਟ ਜਾਂਦੇ ਹਨ।
ਦੂਜਾ ਭਗਤ ਯੋਗ ਕੋ ਪੰਥਾ,
ਇਹ ਤਾਂ ਤੈਨੂੰ ਸੁਣਾਇਆ ਸੀ ਯੋਗੀਆਂ ਦਾ ਰਸਤਾ, ਹੁਣ ਤੈਨੂੰ ਸੁਣਾਉਣੇ ਆ ਭਗਤੀ ਯੋਗ ਕਿਵੇਂ ਹੁੰਦਾ। ਉਹ ਵੀ ਤੈਨੂੰ ਅਗਲਾ ਰਸਤਾ ਦੱਸਦੇ ਹਨ।
ਅਸ਼ਟ ਅੰਗ ਤੇ ਭਾਗਤ ਗ੍ਰੰਥਾ,
ਉਹਦੇ ਵੀ ਅੱਠ ਅੰਗ ਜਿਹੜੇ ਗ੍ਰੰਥ ਕਹਿੰਦੇ ਨੇ, ਉਹ ਫਿਰ ਆਪਾਂ ਹੁਣ ਕੱਲ ਤਾਂ ਸਿਮਰਨੀ ਕਰਨਾ, ਪਰਸੋਂ ਫਿਰ ਐਤਵਾਰ, ਫਿਰ ਸੋਮਵਾਰ ਸ਼ਾਮ ਨੂੰ ਜਾ ਕੇ ਫਿਰ ਆਪਾਂ ਅੱਗੇ ਇਹ ਸ਼੍ਰਵਣ ਕਰਾਂਗੇ ਭਗਤ ਯੋਗ। ਇਹ ਜਿਹੜਾ ਹੁਣ ਤੱਕ ਆਪਾਂ ਸੁਣਿਆ ਸੀਗਾ ਕੱਲਾ ਯੋਗ ਜਿਹੜਾ ਸੀਗਾ, ਇੱਕ ਸੀ ਹੱਠ ਯੋਗ, ਉਹ ਤਾਂ ਛੱਡ ਹੀ ਦੇਣਾ। ਇਹ ਜਿਹੜਾ ਹੈ ਸਹਿਜ ਯੋਗ ਵਿੱਚ ਆਪਾਂ ਇਹ ਚੀਜ਼ਾਂ ਕਮਾਈਆਂ, ਪਰ ਇੱਕ ਭਗਤ ਯੋਗ ਹੈ। ਭਗਤ ਯੋਗ ਕੋ ਜੈਤਵਾਰ ਜਿਹੜਾ ਪੰਕਤੀ ਆਈ ਸੀ ਕੱਲ, ਉਹਦੇ ਵਿੱਚ ਜਦੋਂ ਆਪਾਂ ਹੁਣ ਪ੍ਰਵੇਸ਼ ਕਰਨਾ ਸੋਮਵਾਰ ਨੂੰ ਜਾ ਕੇ ਦੇਖਾਂਗੇ ਵੀ ਇਹ ਕਿਸ ਤਰ੍ਹਾਂ ਦਾ ਹੁੰਦਾ ਭਗਤ ਯੋਗ, ਅਤੇ ਆਪਾਂ ਕਿਵੇਂ ਕਮਾਉਣਾ। ਇਹ ਵੀ ਕਮਾਉਣਾ ਹੋਵੇ ਕਮਾ ਸਕਦੇ ਹਾਂ, ਪਰ ਇੰਨੀ ਜਾਨ ਨਹੀਂ ਹੈ ਸਰੀਰ 'ਚ, ਨਾ ਹੀ ਸਿਰ 'ਚ ਤਾਕਤ ਹੈ ਕਿਸੇ ਦੇ ਇੰਨਾ ਕਮਾ ਸਕੇ। ਹਾਂ ਜੇ ਕੋਈ ਕਮਾਵੇ ਜੀ ਸਦਕੇ ਕਮਾਵੇ, ਆਪਾਂ ਕਿਸੇ ਨੂੰ ਕੀ ਕਹਿੰਦੇ ਹਾਂ, ਪਰ ਜੇ ਭਗਤ ਯੋਗ ਇਦੋ ਸੌਖਾ, ਜੇ ਸੌਖਾ ਰਸਤਾ ਫਿਰ ਆਪਾਂ ਜ਼ਰੂਰ ਮਹਿੰਗਾ ਰਸਤਾ ਚੁਣਨਾ। ਸੌਖਾ ਰਸਤਾ ਭਗਤੀ ਦੇ ਰਾਹੀਂ ਸਤਿਗੁਰੂ ਦੱਸਣਗੇ, ਉਹ ਸ਼ਰਵਣ ਕਰਾਂਗੇ। ਆਓ ਸੌਖਾ ਰਸਤਾ ਸਭ ਤੋਂ ਕਿਹੜਾ? ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾ